ਕਹਿਣਾ ਉਹ ਕਿੱਦਾਂ ਨਹੀਂ ਭੋਗਦਾ, ਕਿਉਂ ਨਹੀਂ ਭੋਗਦਾ, ਇਹਦਾ ਵਿਵੇਚਨ ਕਰੀ ਜਾਂਦਾ। ਇਹ ਕਹਿੰਦਾ ਗਿਆਨੀ ਨਿਰੰਕਸ ਹੈ, ਯਾਨੀ ਗਿਆਨੀ ਦੇ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ, ਪਰ ਰੱਬ ਸੇ ਵਿਵਹਾਰ ਸਿੱਧ, ਉਹ ਜਿਹੜੀ ਉਹਦੀ ਪਰ ਰੱਬ ਦਾ ਉਹਨੂੰ ਭੋਗਦਾ। ਜਿਹਦਾ ਜਨਕ ਰਾਜੇ ਨੇ ਰਾਜ ਭਾਗ ਭੋਗਿਆ, ਯਾਗਬਲ ਗ੍ਰਹੀ ਨੇ ਜਿਹੜਾ ਰਾਜ ਭਾਗ ਦਾ ਸੁੱਖ ਨਹੀਂ ਭੋਗਿਆ, ਪਰੰਤੂ ਉਹਨੇ ਜਿਹੜੇ ਸ਼ਿਸ਼ ਸੀ, ਪਰਿਵਾਰ ਸੀ, ਸਾਰਿਆਂ ਨੂੰ ਭੋਗ ਕਰਕੇ ਫਿਰ ਉਹ ਬ੍ਰਹਮ ਗਿਆਨੀ ਹੋਇਆ। ਇਹ ਕਹਿੰਦਾ ਤਥਾਪੀ ਗਿਆਨ ਬਾਂਧ ਕੇ ਨਿਵਿਰਤੀ ਕਾ ਵੀ ਨਿਯਮ ਕਹਿਣਾ ਸੰਭਵ ਨਹੀਂ, ਕਾਹੇ ਤੇ ਨਿਵਿਰਤੀ ਮੇਂ ਅਥਵਾ ਪ੍ਰਵਿਰਤੀ ਮੇਂ ਵੇਦ ਕੀ ਆਗਿਆ ਰੂਪੀ ਦੀ ਤੋਂ ਗਿਆਨੀ ਕੋ ਹੈ ਨਹੀਂ। ਵੇਦ ਅਨੁਸਾਰ ਗਿਆਨਵਾਨ ਪੁਰਸ਼ ਨੂੰ ਕੋਈ ਆਗਿਆ ਨਹੀਂ ਹੈ, ਜਾਂ ਤਾਂ ਗਿਆਨੀ ਕੇ ਵਿਵਹਾਰ ਮੇਂ ਨਿਯਮ ਹੋਵੇ, ਜਾਂ ਤਾਂ ਗਿਆਨੀ ਨਿਰੰਕੁਸ਼ ਹੈ ਤਾਂ ਕਾ ਵਿਵਹਾਰ ਪ੍ਰਾਰਭ ਸੇ ਹੋਵੇ। ਉਹ ਪ੍ਰਾਰਭ ਦੇ ਨੂੰ ਭੋਗਣੀ ਪੈਂਦੀ, ਉਹ ਕਹਿੰਦਾ ਚੱਲ ਮੇਰੀ ਪ੍ਰਾਰਭ ਮੈਂ ਭੋਗੀ ਜਾਵਾਂ, ਪਰੰਤੂ ਵਿਵਹਾਰ 'ਚ ਨਹੀਂ ਉਹ, ਕਿਸੇ ਨੂੰ ਲੈਣਾ ਕਿਸੇ ਨੂੰ ਦੇਣਾ ਇਹਦਾ ਕੋਈ ਨਹੀਂ ਗਿਆਨੀ ਦਾ। ਜਿਸ ਗਿਆਨੀ ਕਾ ਪ੍ਰਾਰਭ ਭਿਕਸ਼ਾ ਭੋਜਨ ਮਾਤਰ ਫਲ ਕਾ ਹੇਤੂ ਹੈ, ਤਾਂ ਕਿ ਭੋਜਨ ਭਿਕਸ਼ਾ ਮਾਤਰ ਪ੍ਰਵਿਰਤੀ ਹੋਵੇ। ਗਿਆਨਵਾਨ ਸਿਰਫ ਸਰੀਰ ਦੀ ਪ੍ਰਕਿਰਿਆ ਨੂੰ ਚਾਲੂ ਰੱਖਣ ਵਾਸਤੇ ਥੋੜ੍ਹੀ ਭਿਕਸ਼ਾ ਲਿਆਉਂਦਾ ਹੈ ਅਤੇ ਉਹ ਭੋਜਨ ਖਾ ਲੈਂਦਾ, ਉਹਦਾ ਇੰਨਾ ਹੀ ਇਹਦੇ ਨਾਲ ਦੂਸਰਾ ਆ, ਇਹ ਉਹਦੀ ਪ੍ਰਾਰਭ ਹੈ ਕਿ ਉਹਨੂੰ ਭਿਕਸ਼ਾ ਲੈਣੀ ਪੈਂਦੀ ਹੈ ਸਰੀਰ ਨੂੰ ਰੱਖਣ ਵਾਸਤੇ। ਜੇ ਇਸ ਤਰ੍ਹਾਂ ਕੋਈ ਕਹਿੰਦਾ ਜਾਂ ਕਾ ਪਰਲ ਭਿਕਸ਼ਾ ਭੋਜਨ ਮਾਤਰ ਕਾ ਹੇਤੂ ਹੋਵੇ ਤਾਂ ਹੀ ਕੋਈ ਗਿਆਨ ਹੋਵੇ, ਇਹ ਨਹੀਂ ਹੈ। ਅਧਿਕ ਵਿਵਹਾਰ ਕਾ ਹੇਤੂ ਜਾਂ ਕਾ ਪਰਲ ਹੋਵੇ ਤਾਂ ਕੋਈ ਗਿਆਨ ਹੋਵੇ ਨਹੀਂ, ਫਿਰ ਤਾਂ ਉਹਦੀ ਪ੍ਰਵਿਰਤੀ ਹੋ ਗਈ। ਜੇ ਇਸ ਤੋਂ ਜ਼ਿਆਦਾ ਵੀ ਕੋਈ ਵਿਵਹਾਰ ਕਰਦਾ ਉਹ, ਫਿਰ ਉਹਦੀ ਪ੍ਰਵਿਰਤੀ ਹੋ ਗਈ, ਫਿਰ ਨਿਵਿਰਤੀ ਨਹੀਂ ਕਹਾਂਗੇ। ਅਧਿਕ ਵਿਵਹਾਰ, ਜ਼ਿਆਦਾ ਵਿਵਹਾਰ ਕਰੇ ਤਾਂ ਉਹਦਾ ਪ੍ਰਵਿਰਤੀ ਦਾ ਹੇਤੂ ਹੋਏਗਾ। ਜਾਂ ਤਾਂ ਭਿਕਸ਼ਾ ਭੋਜਨ ਅਧਿਕ ਵਿਵਹਾਰ ਅਤੇ ਅਧਿਕ ਵਿਵਹਾਰ ਗਿਆਨੀ ਕਾ ਹੋਵੇ ਨਹੀਂ, ਜਾਂ ਕਿ ਅਧਿਕ ਪ੍ਰਵਿਰਤੀ ਹੋਵੇ ਸੋ ਗਿਆਨੀ ਨਹੀਂ। ਸਾਰੀ ਵਾਰਤਕ ਦਾ ਇਹ ਦਾ ਮਤਲਬ ਹੈ ਵੀ ਗਿਆਨਵਾਨ ਪੁਰਸ਼ ਜਿਹੜਾ ਨਾ ਪਰਲਬ ਦੇ ਅਨੁਸਾਰ ਭਿਕਸ਼ਾ ਲਿਆ ਕੇ ਭੋਜਨ ਖਾਣਾ ਇੰਨਾ ਹੀ ਕਰਦਾ, ਇਹ ਤੋਂ ਬਾਅਦ ਉਹਦੀ ਵੱਧ ਪ੍ਰਵਿਰਤੀ ਨਹੀਂ ਹੈ। ਜੇ ਉਹਦੀ ਵੱਧ ਪ੍ਰਵਿਰਤੀ ਹੋਵੇ ਫਿਰ ਉਹ ਗਿਆਨਵਾਨ ਨਹੀਂ ਹੈ, ਇਹ ਕਹਿੰਦਾ ਹੈ। ਕਹਿੰਦੇ ਸ਼ੰਕਾ ਬਣੇ ਨੇ ਕਿਉਂਕਿ ਯਾਗਵਲਕ ਜਨਕ ਆਦਿਕ ਜਿਹੜੇ ਗਿਆਨੀ ਕਹੇ ਹੈ, ਸਭਾ ਵਿਜੈ ਅਤੇ ਧਨ ਸੰਗ੍ਰਹਿ ਵਿਵਹਾਰ ਯਾਗਵਲਕ ਆ, ਤਥਾ ਰਾਜ ਪਾਲਣ ਵਿਵਹਾਰ ਜਨਕਾ ਕਹਿਆ। ਜਿਹੜੇ ਯਾਗਵਲਕ ਸੀਗੇ ਜਦੋਂ ਸਭਾ ਦੇ ਵਿੱਚ ਆਪਣੀ ਕਥਾ ਵਾਰਤਾ ਕਰਦੇ ਸੀ, ਆਪਣੇ ਵਿਰੋਧੀ ਨੂੰ ਪਰਾਜਾ ਕਰ ਦਿੰਦੇ ਸੀ, ਤਾਂ ਉਸ ਵੇਲੇ ਉਹਨਾਂ ਨੂੰ ਜਿਹੜੀ ਮਾਇਆ ਵਗੈਰਾ ਕੁਛ ਵਿਵਹਾਰ ਮਿਲਦਾ ਸੀ, ਧਨ ਸੰਗ੍ਰਹਿ ਹੁੰਦਾ ਸੀ। ਕਹਿੰਦੇ ਉਹਨਾਂ ਦੀ ਧਨ ਸੰਗ੍ਰਹਿ ਹੁੰਦਿਆਂ ਹੋਏ ਵੀ ਪ੍ਰਵਿਰਤੀ ਤਾਂ ਹੈ ਸੀ, ਪਰ ਯਾਗਵਲਕ ਨੂੰ ਆਪਣੇ ਗਿਆਨ ਉਹਦਾ ਜਿਹੜਾ ਨਾ ਉਹ ਖਤਮ ਨਹੀਂ ਹੋਇਆ। ਇਸੇ ਤਰ੍ਹਾਂ ਜਿਹੜਾ ਸੀਗਾ ਜਨਕ ਰਾਜਾ, ਉਹਦਾ ਰਾਜਪਾਲ ਦਾ ਵਿਵਹਾਰ ਸੀਗਾ, ਪਰ ਉਹ ਵੀ ਜਿਹੜਾ ਜਨਕ ਰਾਜੇ ਦਾ ਵਿਵਹਾਰ ਸੀਗਾ ਉਹ ਉਹਨੇ ਉਨਾ ਰੱਖਿਆ, ਪਰ ਉਹਦੇ 'ਚ ਪ੍ਰਵਿਰਤੀ ਨਹੀਂ। ਕਹਿੰਦੇ ਸੁਖਦੇਵ ਨੂੰ ਉਹਦੇ ਬਾਪ ਨੇ ਕਿਹਾ ਵੀ ਤੂੰ ਜਾ ਜਨਕ ਰਾਜੇ ਕੋਲ ਲੈ ਕੇ ਆ ਉਪਦੇਸ਼। ਉਹ ਕਹਿੰਦਾ ਵੀ ਪੁੱਛਦਾ ਹੈ ਵੀ ਜਨਕ ਰਾਜਾ ਆ ਗ੍ਰਿਸਤੀ ਹੈ ਯਾਰ, ਮੈਨੂੰ ਕੀ ਉਪਦੇਸ਼ ਕਰੂਗਾ, ਮੈਂ ਤਾਂ ਜਨਮ ਤੋਂ ਹੀ ਆਪਣੇ ਹੈਗਾ ਸੀ
ਬ੍ਰਹਮਚਾਰੀ।
ਬਾਪ ਕਹਿੰਦਾ ਨਹੀਂ ਜਾਣਾ ਪੈਣਾ। ਜਦੋਂ ਗਿਆ ਉਹਨੇ ਦੇਖਿਆ ਉਹ ਰਾਜ ਭਾਗ ਦੇ ਬੈਠਾ, ਕੋਈ ਇੱਧਰ ਜਿੰਨਾ ਦੀ ਪੱਖੀ ਚੱਲਣ ਡੇ, ਕੋਈ ਇੱਧਰ ਕੋਈ ਮੁੱਠੀ ਚਾਪੀ ਮੋਢਿਆਂ ਨੂੰ ਕਰਨ ਡਈ, ਕੋਈ ਨਾਚ ਕਰਨ। ਕਹਿੰਦਾ ਯਾਰ ਇਹਦਾ ਅਜਾਸ ਬੰਦਾ ਹੈ, ਹੈਂ ਇਹ ਮੈਨੂੰ ਕੀ ਗਿਆਨ ਕਰੂਗਾ, ਟੰਕਾ ਹੋ ਗਈ ਜਨਕ ਰਾਜਾ ਨੂੰ ਕਰ ਦਿਓ। ਦੂਜੀ ਵਾਰੀ ਫਿਰ ਭੇਜਿਆ, ਫਿਰ ਉਹਨੂੰ ਕੀ ਕੀਤਾ ਜਾ ਕੇ ਉੱਥੇ ਉਹ ਆਪਣੇ ਰਾਜਮਹਿਲਾਂ 'ਚ ਬਾਹਰ ਉਹਦੀ ਜੁੱਤੀ ਵੀ ਰਖਾ ਲਈ ਜਿਹੜੀ ਪਾਈ ਸੀ, ਖੜਾਂਗ ਡੰਗੋਰੀ ਵੀ ਰਖਾ ਲਈ ਉਹਦੀ, ਜੋ ਵੀ ਕੁਛ ਸੀਗਾ ਉਹ ਰਖਾ ਲਿਆ। ਅੰਦਰ ਚਲਾ ਗਿਆ, ਅੰਦਰ ਜਾ ਕੇ ਦੇਖਿਆ ਰਾਜਭਾਗ ਉੱਦਾਂ ਚੱਲਣ ਡਿਆ। ਦੌੜਾ ਦੌੜਾ ਇੱਕ ਕਾਰਕੁਨ ਆਇਆ, ਕਹਿੰਦਾ ਰਾਜੇ ਨੇ ਰਾਜਮਹਿਲਾਂ ਨੂੰ ਅੱਗ ਲੱਗੀ। ਕਹਿੰਦੇ ਅੱਛਾ, ਉਹ ਉਸੇ ਤਰ੍ਹਾਂ ਰਾਜਭਾਗ ਹੁੰਦਾ ਰਿਹਾ, ਉਹਨਾਂ ਨੇ ਕਿਹਾ ਬੁਝਾਓ, ਉਹਨਾਂ ਨੇ ਕਿਹਾ ਹਟਾਓ ਜਾ ਕੇ ਕੁਛ ਕਰੋ। ਦੂਜੀ ਵਾਰ ਇਹ ਕਹਿੰਦਾ ਭਗਵਾਨ ਕਹਿੰਦਾ ਰਾਜਮਹਿਲ ਜਿਹੜੀ ਅੱਗ ਦਾ ਉਹ ਤਾਂ ਤੁਹਾਡੀ ਡਿਊਟੀ 'ਤੇ ਕਰਾ ਗਈ ਹੈ। ਉੱਠਣ ਲੱਗਾ, ਕਹਿੰਦਾ ਕਿੱਥੇ ਚੱਲਿਆ, ਕਹਿੰਦਾ ਡਿਊਟੀ ਵਿੱਚ ਮੇਰੀ ਖੜਾਵਾਂ ਪਈਆਂ, ਸੋਟੀ ਪਈ ਹੈ, ਮੇਰੀ ਲੰਗੋਟੀ ਪਈ ਹੈ, ਸੋਟ ਸੋ ਉਹ ਧੱਕਾ ਮਾਰ ਕੇ ਬਾਹਰ ਕੱਢ ਦਿਓ, ਮੇਰਾ ਰਾਜ ਭਾਗ ਸੜਨ ਡਿਆ, ਮੈਨੂੰ ਕੋਈ ਪਤਾ ਨਹੀਂ, ਮੈਂ ਆਪਣੇ ਨੰਗ 'ਚ ਬੈਠਾ, ਇਹਦੀ ਸਾਰੀ ਲੰਗੋਟੀ ਸੜ ਚੱਲੀਏ। ਤਿਆਗੀ ਕਹਿੰਦਾ ਚਲੋ ਕੱਢ ਦਿਓ ਬਾਹਰ। ਤੀਸਰੀ ਵਾਰੀ ਫਿਰ ਬਾਪ ਕਹਿੰਦਾ ਨਹੀਂ ਤੈਨੂੰ ਗਿਆਨ ਉੱਥੋਂ ਹੀ ਮਿਲਣਾ। ਤੀਜੀ ਵਾਰੀ ਗਿਆਨ ਲੈਣ ਵਾਸਤੇ ਆ, ਜਨਕ ਰਾਜੇ ਨੇ ਉਹਨੂੰ ਉੱਥੇ ਖੜਾ ਕੀਤਾ ਜਿੱਥੇ ਉਹ ਜੂਠੀਆਂ ਖਾ ਕੇ ਪੱਤਲਾਂ ਸੁੱਟਦੇ ਸੀਗੇ, ਉੱਥੇ ਖੜਾ ਕਰਤਾ। ਹੁਣ ਉਹਨਾਂ ਨੇ ਕਿਹਾ ਵੀ ਠੀਕ ਆ, ਉਹਨੇ ਆਪਣੇ ਮਨ ਨੂੰ ਨਿਯਮਤ ਰੂਪ ਵਿੱਚ ਬੰਨਣਾ ਸ਼ੁਰੂ ਕੀਤਾ। ਰੋਟੀ ਖਾ ਕੇ ਲੋਕ ਪਤਲਾਂ 'ਤੇ ਤਾਂ ਸੁੱਟਦੇ ਰਹੇ ਜੂਠੀਆਂ, ਦੱਬਿਆ ਗਿਆ ਵਿੱਚ, ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ ਖੜਾ ਰਿਹਾ, ਮਨ ਸਥਿਰ ਹੋ ਗਿਆ। ਹੁਣ ਜਨਕ ਰਾਜਾ ਕਹਿੰਦਾ ਜਿਹੜਾ ਹੁਣ ਅਸੀਂ ਹੋ ਗਿਆ ਉਹਨੂੰ ਕੱਢੋ ਬਾਹਰ, ਨਹਾਇਆ ਧਰਾਇਆ। ਕਹਿੰਦੇ ਜਾ ਹੁਣ ਸਰ ਗਿਆ ਤੂੰ ਚੱਲ ਜਾ, ਪਰ ਕਹਿੰਦੇ ਜਾਣ ਲੱਗਾ ਇੱਕ ਇਮਤਿਹਾਨ ਹੋਰ ਦੇ ਜਾ। ਉਹਨਾਂ ਨੇ ਜਿਤਨੇ ਰਾਜਧਾਰੀਏ, ਨਾਟਕਕਾਰ, ਗਾਉਣ ਵਜਾਉਣ ਵਾਲੇ ਸਾਰੇ ਚੌਂਕਾਂ ਵਿੱਚ ਕਰ ਦਿੱਤੇ। ਇੱਕ ਉਹਨੂੰ ਇੱਦਾਂ ਕਹਿੰਦੇ ਤੇਲ ਦਾ ਛੰਨਾ ਭਰ ਕੇ, ਲਵਾ ਲਵਾ ਭਰ ਕੇ ਦਿੱਤਾ। ਉਹਨੂੰ ਕਿਹਾ ਜਾ ਸ਼ਹਿਰ ਦਾ ਚੱਕਰ ਲਾ ਗਿਆ, ਹੁਣ ਜੇ ਉਹਦੇ 'ਚੋਂ ਧਿਆਨ ਨਿਕਲ ਗਿਆ ਤਾਂ ਛੰਨਾ ਡੁੱਲੂਗਾ। ਉਹ ਗਿਆ ਸਾਰੇ ਚੌਂਕਾਂ ਵਿੱਚੋਂ ਦੀ, ਕਿਤੇ ਕੋਈ ਗਾ ਰਿਹਾ, ਕਿਤੇ ਕੋਈ ਨੱਚ ਰਿਹਾ, ਕਿਤੇ ਕੋਈ ਨਕਲਾਂ ਕਰ ਰਿਹਾ, ਕੁਛ ਕਰ ਰਿਹਾ, ਪਰ ਉਹ ਸਾਰਾ ਤੇਲ ਦਾ ਛੰਨਾ ਲਾਇਆ। ਉਹ ਕਹਿੰਦਾ ਜਾ ਤੇ ਤੂੰ ਸਭ ਲੈ। ਉਹ ਗਿਆ ਮਨ ਸਮਝਾਵਣ ਕਾਰਨ ਕਛੂ ਕੋ ਪੜਿਆ ਗਿਆ, ਤੇਰਾ ਮਨ ਕੰਟਰੋਲ ਹੋ ਗਿਆ, ਹੁਣ ਤੂੰ ਬ੍ਰਹਮਚਾਰੀ ਹੈ, ਹੁਣ ਬ੍ਰਹਮ ਗਿਆਨੀ ਹੈ। ਤੋ ਜਨਕ ਰਾਜੇ ਨੇ ਇਤਨਾ ਕੁਝ ਹੁੰਦਿਆਂ ਹੋਇਆ ਵੀ ਆਪਣੇ ਮਨ ਨੂੰ ਕਾਬੂ ਰੱਖਿਆ ਹੋਇਆ। ਜਵਾਨੀ ਪੜ੍ਹਦੇ ਹੁੰਦੇ ਸੀ, ਧੰਨ ਧੰਨ ਰਾਜਾ ਜਨਕਾ ਜਿਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨ ਪਾਪੀ ਤਰੇ ਨੇ। ਜਨਕ ਰਾਜੇ ਨੂੰ ਵਿਦੇ ਮੁਕਤ ਕਿਹਾ, ਔਰ ਗੁਰੂ ਅਮਰਦਾਸ ਜੀ ਨੇ ਜਨਕ ਰਾਜੇ ਨੂੰ ਬ੍ਰਹਮ ਗਿਆਨੀ ਕਿਹਾ। ਜਨਕ ਰਾਜੇ ਨੂੰ ਕਿਹਾ, ਵਸਿਸ਼ਠ ਨੂੰ ਕਿਹਾ, ਅਤੇ ਉਹਨੂੰ ਕਿਹਾ ਦੂਸਰੇ ਨੂੰ ਪ੍ਰਹਲਾਦ ਨੂੰ ਸ਼ਾਇਦ ਕਿਹਾ। ਤਿੰਨ ਤਿੰਨ ਬ੍ਰਹਮ ਗਿਆਨੀ ਕਹੇ। ਔਰ ਇੱਕ ਸ਼ਬਦ ਹੋਰ ਥਾਂ ਆਉਂਦਾ, ਉੱਥੇ ਰਾਮ ਨੂੰ ਵੀ ਉਹਨਾਂ ਨੇ ਗੁਰਮੁਖ ਕਿਹਾ,
ਗੁਰਮੁਖ ਪ੍ਰਹਲਾਦ ਨੂੰ ਵੀ ਕਿਹਾ।
ਹਾਂ, ਉੱਥੇ ਕਿੰਨੇ ਸਾਰਿਆਂ ਨੂੰ ਕਿਹਾ, ਉੱਥੇ ਗੁਰਮੁਖ ਕਿਹਾ, ਇੱਥੇ ਇੱਥੇ ਵੀ ਗੁਰਮੁਖੀ ਸ਼ਬਦ
ਗੁਰਮੁਖੀ।
ਤੋ ਇਹ ਕਹਿੰਦਾ ਆ, ਔਰ ਵਿਸ਼ਿਸ਼ਟ ਗ੍ਰੰਥ ਮੈਂ ਅਨੇਕ ਗਿਆਨੀ ਪੁਰਸ਼ਨ ਕੇ ਵਿਵਹਾਰ ਨਾਲ ਪ੍ਰਕਾਸ਼ ਕੇ ਕਹੇ। ਭਗਵਾਨ ਰਾਮ ਚੰਦਰ ਨੂੰ ਜਦੋਂ ਪੜ੍ਹਾਉਂਦੇ ਸੀ ਵਿਸ਼ਿਸ਼ਟ ਮੁਨੀ ਜੀ, ਉਹਨਾਂ ਨੇ ਵਿਸ਼ੇਸ਼ ਯੋਗ ਵਿਸ਼ੇਸ਼ ਗ੍ਰੰਥ ਲਿਖਿਆ। ਯੋਗ ਵਿਸ਼ੇਸ਼ ਗ੍ਰੰਥ ਵਿੱਚ ਨਾਨਾ ਵਿਵਹਾਰ ਜਿਹੜੇ ਉਹਨਾਂ ਨੇ ਬ੍ਰਹਮ ਗਿਆਨੀ ਦੇ ਕਥਨ ਕੀਤੇ ਨੇ। ਜਾਂ ਤਾਂ ਗਿਆਨੀ ਕੇ ਪ੍ਰਵਿਰਤੀ ਅਥਵਾ ਨਿਵਿਰਤੀ ਕਾ ਨਿਯਮ ਨਹੀਂ ਹੈ, ਵਿਵਹਾਰ ਗਿਆਨੀ ਵੀ ਕਰਦਾ, ਪਰ ਉਹ ਗਿਆਨੀ ਜਿਹੜਾ ਨਾ ਉਹਦੇ 'ਚ ਪ੍ਰਵਿਰਤ ਨਹੀਂ ਹੈ, ਖੱਚਤ ਨਹੀਂ ਹੈ, ਉਭਦਾ ਨਹੀਂ ਹੈ। ਯਦਿ ਯਾਗਵਲਕ ਨੇ ਸਭਾ ਜਿੱਤ ਅਤੇ ਉੱਤਰ ਵਿਦਵਤ ਸੰਨਿਆਸ ਰੂਪ ਨਿਵਿਰਤੀ ਹੀ ਧਾਰੀ ਹੈ, ਔਰ ਪ੍ਰਵਿਰਤੀ ਮੈਂ ਗਲਾਨੀ ਕੇ ਹੇਤੂ ਨਾਨਾ ਦੋਸ਼ ਕਹੇ ਹਨ। ਤਥਾ ਵੀ ਯਾਗਵਲਕ ਉਹ ਵਿਦਿਆ ਸੰਨਿਆਸ ਦੇ ਪੂਰਵ ਗਿਆਨ ਨਹੀਂ ਥਾ, ਜੇ ਕਹਿਣਾ ਤੋਂ ਸੰਭਵ ਨਹੀਂ, ਕਿੰਤੂ ਗਿਆਨ ਤੋਂ ਪ੍ਰਸੰਭਵ ਹੀ ਥਾ, ਪਰੰਤੂ ਵਿਦਿਆ ਸੰਨਿਆਸ ਅਤੇ ਪੂਰਵ ਜੀਵਨ ਮੁਕਤੀ ਕਾ ਆਨੰਦ ਕਾ ਪ੍ਰਾਪਤ ਹੋਆ ਨਹੀਂ। ਜਾਣੇ ਜਾਂ ਤਾਂ ਜੀਵਨ ਮੁਕਤੀ ਕੇ ਆਨੰਦ ਤਾਂ ਆਨੰਦ ਵਾਸਤੇ ਸਰਬ ਸੰਗ੍ਰਹਿ ਕਾ ਤਿਆਗ ਕੀਆ ਹੈ। ਯਾਗਵਲਕ ਕਾ ਪ੍ਰਾਰਬਧ ਕੁਛ ਕਾਲ ਅਧਿਕ ਭੋਗ ਕਾ ਹੇਤੂ ਥਾ, ਔਰ ਉੱਤਰ ਕਾਲ ਨਿਊਨ ਭੋਗ ਕਾ ਹੇਤੂ ਥਾ। ਜਾਂ ਤਾਂ ਪ੍ਰਥਮ ਤੋਂ ਯਾਗਵਲਕ ਕੋ ਗਲਾਨੀ ਬਿਨਾਂ ਅਧਿਕ ਭੋਗ, ਔਰ ਆਗੇ ਗਲਾਨੀ ਅਤੇ ਸਰਬ ਭੋਗਨ ਕਾ ਤਿਆਗ। ਯਾਨੀ ਯਾਗਵਲਕ ਨੇ ਕੁਛ ਆਪਣੇ ਟਾਈਮ ਵਿੱਚ ਉਹਦੇ ਪ੍ਰਾਰਬਧ ਵਿੱਚ ਜ਼ਿਆਦਾ ਭੋਗ ਸੀਗੇ, ਉਦੋਂ ਉਹ ਪੈਸੇ ਇਕੱਠੇ ਕਰਦਾ ਰਿਹਾ। ਜਦੋਂ ਉਹ ਉਹਨੂੰ ਉਹਦੇ ਪ੍ਰਾਰਬਧ ਖਤਮ ਹੋਏ, ਫਿਰ ਉਹਨੂੰ ਗਿਆਨ ਹੋ ਗਿਆ, ਕਰਨ ਹਟ ਗਿਆ। ਇੱਕ ਵਿਸ਼ਾ ਹੁੰਦਾ ਵੀ ਰੋਜ਼ ਯਾਗਵਲ ਜੀ ਕਥਾ ਕਰਦੇ ਸੀਗੇ ਤਾਂ ਸਾਰੇ ਉੱਥੇ ਆਉਂਦੇ ਸੀ। ਕਹਿੰਦੇ ਜਨਕ ਰਾਜਾ ਲੇਟ ਹੋ ਗਿਆ,
ਜਨਕ ਵੀ ਜਾਂਦਾ ਹੁੰਦਾ।
ਹਾਂ, ਜਨਕ ਲੇਟ ਹੋ ਗਿਆ। ਜਦੋਂ ਲੇਟ ਹੋ ਗਿਆ ਤਾਂ ਸਾਰੇ ਕਹਿਣ ਲੱਗੇ ਵੀ ਦੇਖੋ ਯਾਗਵਲਕ ਜੀ ਰਾਜੇ ਜਨਕ ਦੇ ਕਿੰਨੇ ਮੁਤਸਰੀ ਮੁਤਹਿਤ ਆ ਕਿ ਉਹ ਆਇਆ ਨਹੀਂ ਤਾਂ ਉਹਦੇ ਕਥਾ ਨਹੀਂ ਸ਼ੁਰੂ ਕਰਦੇ। ਉਹ ਯਾਗਵਲਕ ਵੀ ਜਾਣਦੇ ਸੀ ਤਾਂ ਜਦੋਂ ਜਨਕ ਰਾਜਾ ਆਇਆ ਤਾਂ ਫਿਰ ਉਹ ਕਥਾ ਸ਼ੁਰੂ ਹੋਈ। ਰਾਜਾ ਨਾ ਰਾਜੇ ਨੂੰ ਤਾਂ ਡੀਕ ਰਿਹਾ, ਬਹੁਤਾ ਕੁਛ ਮਿਲਦਾ। ਫਿਰ ਇਹ ਅਗਨੀ ਵਾਲੀ ਗੱਲ ਉੱਥੇ ਚੱਲੀ, ਹਾਂਜੀ, ਉਹਨਾਂ ਦੀ ਪ੍ਰੀਖਿਆ ਕੀਤੀ ਵੀ ਜਨਕ ਰਾਜਾ ਜਿਹੜਾ ਰਾਜਮਹਿਲ ਨੂੰ ਅੱਗ ਲੱਗਿਆ ਬੈਠਾ ਰਿਹਾ ਅਤੇ ਉਹ ਜਿਹੜੇ ਸੀਗੇ ਉਹ ਆਪਣੀਆਂ ਲੋਟੀਆਂ ਧੋਤੀਆਂ ਸਾਂਭਣ ਵਾਸਤੇ ਦੌੜ ਪਏ। ਯਾਨੀ ਜਨਕ ਰਾਜੇ ਦੀ ਪ੍ਰਾਰਬਧ ਐਸੀ ਸੀ ਕਿ ਉਹਨੇ ਰਾਜ ਭਾਗ ਵੀ ਭੋਗਣਾ ਸੀ ਅਤੇ ਉਹਨੂੰ ਵਿਦੇਹ ਮੁਕਤ ਵੀ ਹੋਣਾ ਸੀ। ਇਸ ਤਰ੍ਹਾਂ ਯਾਗਵਲਕ ਦੀ ਜਿਹੜੀ ਪਹਿਲੀ ਪ੍ਰਾਰਬਧ ਕਰਮ ਸੀ ਉਹ ਜ਼ਿਆਦਾ ਭੋਗ ਭੋਗਣ ਦੀ ਸੀ, ਤਾਂ ਉਹ ਧਨ ਦੌਲਤ ਇਕੱਠਾ ਕਰਦੇ ਰਹੇ। ਜਦੋਂ ਉਹਨਾਂ ਦੀ ਪ੍ਰਵਿਰਤੀ ਜਿਹੜਾ ਪ੍ਰਾਰਬਧ ਕਰਮ ਘੱਟ ਗਿਆ, ਫਿਰ ਉਹਨਾਂ ਦੀ ਭੋਗ ਨਿਵਿਰਤੀ ਖਤਮ ਹੋ ਗਈ, ਫਿਰ ਉਹ ਗਿਆਨੀ ਹੋ ਗਿਆ। ਸੋ ਜਨਕ ਦਾ ਪ੍ਰਾਰਬਧ ਮਰਨ ਪ੍ਰਜੰਤ ਰਾਜ੍ਯ ਪਾਲਣਾ ਅਧਿਕ ਸਮ੍ਰਿੱਧੀ ਭੋਗ ਕਾ ਹੇਤੂ ਹੋਆ, ਜਾਂ ਤਾਂ ਸਦਾ ਤਿਆਗ ਕਾ ਅਭਾਵ ਹੀ ਹੋਆ ਹੈ। ਭੋਗਨ ਮੈਂ ਗਲਾਨੀ ਵੀ ਹੋਈ ਨਹੀਂ। ਵਾਮਦੇਵ ਆਦਿਕਨ ਕਾ ਪ੍ਰਾਰਬਧ ਨਿਊਨ ਭੋਗ ਕਾ ਹੇਤੂ ਆ, ਤਿਨਕੋ ਸਦਾ ਭੋਗਨ ਮੈਂ ਗਲਾਨੀ ਅਤੇ ਪ੍ਰਵਿਰਤੀ ਕਾ ਅਭਾਵ ਹੀ ਗਏ। ਉਹਨਾਂ ਨੇ ਵਾਮਦੇਵ ਨੇ ਭੋਗਾਂ 'ਚ ਗਲਾਨੀ ਰੱਖੀ, ਰਾਜੇ ਨੇ ਮਰਨ ਪਰ ਜਾਂ ਰਾਜ ਭੋਗਿਆਂ ਨਾਲ ਸੁੱਖ ਭੋਗਿਆਂ ਨਾਲ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਵੀ ਜੇ ਰਾਜ ਭਾਗ ਦੇ ਸੁੱਖਾਂ ਵਿੱਚ ਬੈਠ ਕੇ ਵੀ ਰਾਜਾ ਜਨਕ ਜਿਹੜਾ ਹੈ ਉਹ ਬ੍ਰਹਮ ਗਿਆਨੀ ਹੋ ਸਕਦਾ ਹੈ? ਪੜ੍ਹੋ ਜੀ।
ਔਰ ਵਿਸ਼ਿਸ਼ਟ ਮੈਂ ਐਸਾ ਵੀ ਪ੍ਰਸੰਗ ਹੈ ਸਿਖਰ ਧਵਜ ਕੀ ਗਿਆਨ ਕੀਤੇ ਅਨੰਤਰ ਅਧਿਕ ਪ੍ਰਵਿਰਤੀ ਹੋਈ ਹੈ। ਇਸ ਰੀਤੀ ਸੇ ਨਾਨਾ ਪ੍ਰਕਾਰ ਕੇ ਵਿਲੱਖਣ ਵਿਵਹਾਰ ਗਿਆਨੀ ਪੁਰਖਾਂ ਕੇ ਕਹੇ ਹੈ ਤਿੰਨ ਸਰਬ ਕੇ ਗਿਆਨ ਸਮਾਨ ਹੈ।
ਗਿਆਨ ਸਾਰਿਆਂ ਨੂੰ ਇੱਕੋ ਜਿਹਾ, ਭਾਵੇਂ ਵੱਖਰੇ ਵੱਖਰੇ ਪੁਰਖਾਂ ਦੇ ਗਿਆਨ ਦੇ ਢੰਗ ਕਹੇ ਨੇ, ਪਰੰਤੂ ਗਿਆਨ ਇੱਕੋ ਹੀ। ਦੇਖੋ ਅੰਬ ਦੇ ਦਰਖਤ 'ਤੇ ਤੁਸੀਂ ਚੜ੍ਹੋਗੇ, ਕੱਚਾ ਤੋੜੋਗੇ ਖੱਟਾ ਹੋਊਗਾ, ਪੱਕਾ ਤੋੜੋਗੇ ਤਾਂ ਉਹਦਾ ਰਸ ਜਿਹੜਾ ਅੰਬ ਦਾ ਮਿੱਠਾ ਹੈ ਉਹ ਮਿੱਠਾ ਹੀ ਮਿਲਣਾ।
ਔਰ ਤਾਕਾ ਫਲ ਮੋਸ਼ ਵੀ ਸਮਾਨ ਹੈ, ਔਰ ਪ੍ਰਾਰਬਧ ਭੇਦ ਸੇ ਵਿਵਹਾਰ ਕਾ ਭੇਦ, ਵਿਵਹਾਰ ਕੀ ਨਿਊਨਤਾ ਸੇ ਜੀਵਨ ਮੁਕਤੀ ਕੇ ਸੁੱਖ ਕੀ ਅਧਿਕਤਾ, ਔਰ ਵਿਵਹਾਰ ਕੀ ਅਧਿਕਤਾ ਸੇ ਜੀਵਨ ਮੁਕਤ ਕੇ ਸੁੱਖ ਕੀ ਨਿਊਨਤਾ ਹੋਵੇ ਹੈ।
ਜਾਂ ਕਿ ਦੇਖੋ ਕਿੰਨੇ ਲੋਕ ਰਾਜੇ ਵੀ ਮੋਕਸ਼ ਨੂੰ ਪ੍ਰਾਪਤ ਹੋਏ, ਮਹਾਭਾਰਤ ਵਰਗ ਦੇਖ ਲਓ, ਜੇ ਤਿਆਗ ਕੀਤਾ ਤਾਂ ਰਾਜਿਆਂ ਨੇ ਕੀਤਾ, ਰਿਸ਼ੀ ਤਾਂ ਬੈਠੇ ਜੰਗਲ ਤਪੱਸਿਆ ਕਰਦੇ, ਰਾਜੇ ਲੋਕਾਂ ਨੂੰ ਜਦੋਂ ਗਿਆਨ ਹੋਇਆ ਆਪਣੇ ਰਾਜ ਲੜਕੇ ਰਾਜ ਦੇ ਕੇ ਜੰਗਲ ਨੂੰ ਚਲੇ ਗਏ ਤਪੱਸਿਆ ਕਰਨ ਵਾਸਤੇ। ਤੋ ਇਹ ਹੈ ਵੀ ਕਿਸੇ ਨੂੰ ਨਿਊਨਤਾ ਪ੍ਰਾਰਬਧ ਕਰਮ ਦੀ, ਕਿਸੇ ਦੀ ਅਧਿਕਤਾ ਪ੍ਰਾਰਬਧ ਕਰਮ ਦੀ। ਪ੍ਰਾਰਬਧ ਕਰਮ ਸਾਰੇ ਭੋਗਦੇ ਆ, ਸਾਰਿਆਂ ਨੂੰ ਭੋਗਣਾ ਪੈਂਦਾ, ਅਤੇ ਜਿਹਦੇ ਜੀਵਨ 'ਚ ਵਿਵਹਾਰ ਦੀ ਅਧਿਕਤਾ ਆ ਉਹਦੀ ਜੀਵਨ ਮੁਕਤੀ ਜਿਹੜੀ ਹੈ ਨਿਊਨਤਾ ਹੋਵੇ, ਜਿਹਦੇ 'ਚ ਨਿਊਨਤਾ ਹੈ ਉਹਦੀ ਸੁੱਖ ਦੀ ਅਧਿਕਤਾ ਹੋਵੇ।
ਕੋਈ ਇਹ ਸ਼ੰਕਾ ਕਰੇ ਹੈ ਜੋ ਜੀਵਨ ਮੁਕਤੀ ਕੇ ਸੁੱਖ ਕੋ ਤਿਆਗ ਕੇ ਤੁਛ ਭੋਗਣ ਮੇਂ ਪ੍ਰਵਿਰਤੀ ਹੋਵੇ, ਸੋ ਵਿਦੇਹ ਮੋਕਸ਼ ਕੋ ਵੀ ਤਿਆਗ ਕੇ ਬੈਕੁੰਠ ਆਦਿਕ ਲੋਕ ਇੱਛਾ ਧਾਰ ਕੇ ਜਾਵੇਗਾ।
ਜੇ ਮਤਲਬ ਕੋਈ ਐਸਾ ਜੀਵ ਜਿਹੜਾ ਮੁਕਤੀ ਦੇ ਸੁੱਖ ਨੂੰ ਤਿਆਗ ਕੇ ਛੱਡ ਕੇ ਸੰਸਾਰ ਦੇ ਤੁਛ ਭੋਗਾਂ ਵਿੱਚ ਫਸ ਜਾਏ, ਤਾਂ ਉਹ ਪੁਰਸ਼ ਵੀ ਜਿਹੜਾ ਹੈ ਨਾ ਉਹ ਮਤਲਬ ਬੈਕੁੰਠਾ ਦੀ ਛੋਟੇ ਲੋਕਾਂ 'ਚ ਜਾਏਗਾ, ਉਹਦੀ ਜਿਹੜੀ ਹੈ ਨਾ ਸਲੋਕ ਸਮੀ ਸੁਜਾਤ ਸਰੂਪ ਮੁਕਤੀ ਰਹੇਗੀ, ਕਵੱਲੇ ਮੁਕਤੀ ਉਹਨੂੰ ਨਹੀਂ ਮਿਲੇਗੀ।
ਸੋ ਸ਼ੰਕਾ ਬਣੇ ਨਹੀਂ ਕਾਹੇ ਜੀਵਨ ਮੁਕਤ ਕੇ ਸੁੱਖ ਕਾ ਤਿਆਗ ਔਰ ਭੋਗਨ ਮੇਂ ਪ੍ਰਵਿਰਤੀ ਤੋਂ ਗਿਆਨੀ ਕੀ ਪ੍ਰਾਰਬਧ ਬਲ ਤੇ ਸੰਭਵ ਹੈ।
ਪ੍ਰਾਰਬਧ ਤੇ ਸੰਭਵ ਹੈ।
ਔਰ ਵਿਦੇਹ ਮੋਸ਼ ਕਾ ਤਿਆਗ ਔਰ ਪਰਲੋਕ ਕੋ ਗਮਨ ਸੰਭਵ ਹੈ ਨਹੀਂ, ਕਾਹੇ ਤੇ ਗਿਆਨੀ ਕੇ ਪ੍ਰਾਣ ਬਾਹਰ ਗਮਨ ਕਰੇ ਨਹੀਂ, ਜਾਂ ਤੇ ਪਰਲੋਕ ਕੋ ਗਮਨ ਸੰਭਵ ਹੈ ਨਹੀਂ।
ਜਿਹੜੇ ਦੇਖੋ ਕਿੰਨੇ ਦਸ ਰਸ ਹੈ ਤਾਂ ਮਹਾਰਾਜ ਨੇ ਲਿਖਿਆ, ਨੌ ਦਰਵਾਜ਼ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੂਜਾ ਹੈ। ਨੌ ਦਰਵਾਜ਼ਾ ਗੁਦਾ ਲਿੰਗ ਦੋ, ਨਾਸਕਾ ਦੋ ਚਾਰ, ਕੰਨ ਦੋ ਛੇ, ਅੱਖਾਂ ਦੋ ਅੱਠ, ਮੂੰਹ ਨੌ, ਇਹ ਨੌ ਦਰਵਾਜ਼ੇ ਸਾਰੇ ਨੇ। ਔਰਤਾਂ ਦੇ 11, ਛਾਤੀਆਂ ਜਦੋਂ ਦੁੱਧ ਆਉਂਦਾ ਇਹ ਇੱਕ ਦੋ 11 ਕਿਹੜੇ। ਜਿਹੜਾ ਦਸਵਾਂ ਦਰਵਾਜ਼ਾ ਆਇਆ ਉਹ ਸਾਰਿਆਂ ਦਾ ਅਲੁਪਤ ਹੈ, ਜਿਹਨਾਂ ਜਿਹਨੂੰ ਇਹ ਤ੍ਰਿਪਟੀ ਕਹਿੰਦੇ ਆ ਦਸਵਾਂ ਦੁਆਰ। ਕੇਵਲ ਜਿਹੜੇ ਯੋਗ ਵਿੱਚ ਪ੍ਰਵਿਰਤ ਯੋਗੀ ਪੁਰਸ਼ ਹੈ ਉਹਨਾਂ ਦੀ ਜਿਹੜੇ ਪ੍ਰਾਣ ਹੈ ਉਹ ਦਸਵੇਂ ਦੁਆਰ ਥਾਈ ਜਾਂਦੇ। ਬਾਕੀ ਜਿਤਨੇ ਸੰਸਾਰ ਦੇ ਜੀਵ ਹੈ, ਜਿਤਨੇ ਕਿਸੇ ਦੇ ਨੀਚ ਕਰਮ ਹੋਵੇ ਉਸੇ ਤਰੀਕੇ ਨਾਲ, ਕਈਆਂ ਦੇ ਮੌਤ ਵੇਲੇ ਉਹਨਾਂ ਦੀ ਗੰਦਗੀ ਟੱਟੀ ਨਿਕਲ ਜਾਂਦੀ, ਕਈਆਂ ਦਾ ਪਿਸ਼ਾਬ ਨਿਕਲ ਜਾਂਦਾ, ਕਈਆਂ ਨੂੰ ਉਲਟੀ ਆ ਜਾਂਦੀ, ਕਈਆਂ ਨੂੰ ਨਿਛਾਣ ਕੇ ਛਿੰਡ ਬਾਹਰ ਆ ਜਾਂਦਾ, ਕਈਆਂ ਦੇ ਅੱਖਾਂ 'ਚ ਪਾਣੀ ਆ ਜਾਂਦਾ, ਕਈਆਂ ਦੇ ਕੰਨਾਂ ਥਾਣੀ ਕਪਾਲ ਫੜ ਕੇ ਨਿਕਲ। ਜਿਉਂ ਜਿਉਂ ਅਭਿਆਸੀ ਪੁਰਸ਼ ਉੱਪਰ ਨੂੰ ਜਾਂਦਾ ਇਹਨਾਂ ਨਵਾਂ ਦਰਵਾਜ਼ਿਆਂ 'ਚੋਂ ਕਿਸੇ ਇੱਕ ਦਰਵਾਜ਼ੇ ਥਾਣੀ ਦੇ ਪ੍ਰਾਣ ਨਿਕਲਦੇ, ਪਰ ਜਿਹੜੇ ਮਤਲਬ ਅਭਿਆਸੀ ਪੁਰਸ਼ ਆ ਉਹਨਾਂ ਦੇ ਕੰਨਾਂ ਰਾਹੀਂ, ਨਾਸਕਾਂ ਰਾਹੀਂ, ਅੱਖਾਂ ਰਾਹੀਂ ਪ੍ਰਾਣ ਜਾਂਦੇ। ਅਤੇ ਮੈਂ ਗੁਰੂ ਜੀ ਨੂੰ ਦੇਖਿਆ ਉਹਨਾਂ ਦੇ ਅਖੀਰ ਅੱਖਾਂ 'ਚ ਪਾਣੀ ਜਿਹਾ ਆਇਆ ਸੀ, ਬਸ ਸ਼ਾਂਤ ਹੋ ਗਏ, ਕਹਿੰਦੇ ਵੀ ਵਾਹੀ ਖਾਲਸਾ ਵਾਹਿ ਗੁਰੂ, ਆਪਣਾ ਕੰਮ ਸਭ ਹੋਈ ਚੱਲੇ, ਅੱਖਾਂ ਉਹਨਾਂ ਦੇ ਪ੍ਰਾਣ ਅੱਖਾਂ ਰਾਹੀਂ ਗਏ। ਅਤੇ ਕਈਆਂ ਦੇ ਤੁਸੀਂ ਦੇਖੋਗੇ ਗੰਦਗੀ ਨਿਕਲ ਜਾਂਦੀ ਹੈ, ਕਈਆਂ ਦੇ ਉਲਟੀ ਆ ਜਾਂਦੀ ਹੈ, ਕਈਆਂ ਦੇ ਯਾਨੀ ਸ੍ਰੇਸ਼ਟ ਹੈਗੇ ਆ ਕੰਨਾਂ ਰਾਹੀਂ ਜਾਂ ਅੱਖਾਂ ਰਾਹੀਂ ਨਿਕਲ ਜਾਣ, ਅਤੇ ਜਾਂ ਫਿਰ ਤ੍ਰਿਪਟੀ ਫਾੜ ਕੇ ਨਿਕਲ, ਉਹ ਯੋਗੀ ਪੁਰਸ਼ 'ਤੇ ਜਾਂਦੇ ਆ ਤ੍ਰਿਪਟੀ ਫਾੜ ਕੇ। ਤੋ ਇਹ ਕਹਿੰਦਾ ਵਿਦੇਹ ਮੋਕਸ਼ ਕਾ ਤਿਆਗ ਵੀ ਸੰਭਵ ਨਹੀਂ, ਕਾਹੇ ਤੇ ਗਿਆਨ ਅਤੇ ਅਗਿਆਨ ਕੀ ਨਿਵਿਰਤੀ ਹੋ ਕੇ ਪ੍ਰਾਰਬਧ ਯੋਗ ਅਤੇ ਅਨੰਤਰ ਸੂਸਥਲ ਸੂਖਮ ਸਰੀਰ ਕਾ ਅਗਿਆਨ ਕਾ ਚੇਤਨ ਮੈਂ ਲੈ ਵਿਦੇਹ ਮੋਕਸ਼ ਕਹੀਏ ਹੈ। ਸੋ अवश्य होवे, जरूर होएगा। बुदे मुक्त का जरा त्याग संभव नहीं होगा, चल सो अवश्य होते।
जो मूल ज्ञान बाकी रहे अथवा नष्ट ज्ञान की फिर उत्पत्ति होवे तो विदेह मोक्ष का अभाव हुए, सो मूल अज्ञान का विरुद्ध ही ज्ञान हुए ते अज्ञान बाकी रहे नहीं।
जद जद सूर्य चढ़ जाए फिर अस ये नहीं कह सकते अद्धे हिस्से नहीं है, जो ज्ञान हो जाता फिर बाकी अज्ञान रहता ही नहीं है, ये कहना चाहिए।
और प्रमाण के नाश हुए अज्ञान की फिर उत्पत्ति होवे नहीं, जाके विदेह मोक्ष का अभाव होवे नहीं,
नहीं।
और विदेह मोक्ष के त्याग में त्याग तथा परलोक के गमन में ज्ञानी की इच्छा भी
संभव नहीं।
काहे ज्ञानी को इच्छा केवल प्रारब्ध से होवे है, जितनी सामग्री बिना प्रारब्ध का भोग संभव नहीं उतनी सामग्री के प्रारब्ध रचे है,
सामग्री को प्रारब्ध रचे है। जितने भोग बिरती च हैगे है प्रारब्ध च हैगे है उन्नी क समग्री उसके दुआले इकट्ठी होंगी, ज्यादा नहीं
जी। इच्छा बिना भोग संभव है नहीं, या तो ज्ञानी की इच्छा भी प्रारब्ध का फल है और अन्य लोक में अथवा इस लोक में अन्य शरीर का
ज्ञानवान पुरुष की इच्छा होती नहीं, जे कर्म विच इच्छा हो तो उन्हें भोगना पवे, वो कर्म भी करता उस इच्छा ही नहीं है। हाँ जी जी।
शरीर का संबंध ज्ञानी का प्रारब्ध से भी होवे नहीं, यह पूर्व इसी तरंग में प्रतिपादन कर आए हैं, या तो ज्ञानी को प्रारब्ध से विदेह मोक्ष के त्याग की अथवा परलोक के गमन की इच्छा होवे नहीं। जीवन मुक्ति के सुख के विरोधी वर्तमान शरीर में अधिक भोगन की इच्छा तो पिछा भोजनादिकन की न्यायी जनक आदिकन को संभव है।
जनक राजा ने भोगी भोजन की इच्छा भिक्षा की कोई लोड़ ही नहीं, राजा उनकी लोड़ है, संभव है।
सो संभव है या
स्थान में,
या स्थान में यह रहस्य है, ज्ञानी की बाह्य प्रवृत्ति जीवन मुक्ति की विरोधी नहीं, किंतु जीवन मुक्ति के विलक्षण सुख की विरोधी काहे ते आत्मा नित्य मुक्त है, अविद्या से बंध प्रतीत होवे है। जिस काल में ज्ञान होवे है तिसी काल में अविद्या कृत बंध भ्रम
नष्ट हो जाए,
ज्ञान हुए ते फिर भ्रांति होवे नहीं। शरीर सहत को बंध भ्रम का भाव ही जीवन मुक्ति कहिए है। देह आदिकन की प्रवृत्ति में तथा निवृत्ति ज्ञानी के बंध भ्रांत आत्मा में होवे नहीं, जाते बाह्य प्रवृत्ति से भी जीवन मुक्ति दूर होवे नहीं।
तो बाहे बाहे में भारी अंतरी भी अंतर दे, बाह्य ज्ञानी की दृष्टि इन्नी होंगी नहीं, उसकी दृष्टि जी है दृष्टि वैसे संकोच में होंगी।
तो भी बाह्य प्रवृत्ति में जीवन मुक्त को विलक्षण सुख होवे नहीं, एकाग्रता रूप अंतस्करण प्रणाम से सुख होवे है, एकाग्रता परिणाम बाह्य प्रवृत्ति में होवे नहीं। इस रीति से प्रारब्ध भेद ते ज्ञानी पुरखन के व्यवहार नाना प्रकार के हैं,
परंतु
जाका प्रारब्ध अधिक प्रवृत्ति का हेतु होवे है, ताका मंद प्रारब्ध कहिए है, काहे अधिक प्रवृत्ति एकाग्रता की
वृद्धि है। हाँ।
और एकाग्रता बिना
निरुपाधक आनंद प्राप्त होवे नहीं,
प्रतीत होवे नहीं। इस समाधि निरूपण में कहिए है, और जो पूर्व कहे आ ज्ञानवान को सर्वनाथ पदार्थन में नित्य बुद्धि होवे है, राग होवे नहीं, या ते प्रवृत्ति
संभव है नहीं, सो शंका भी बने नहीं काहे ते,
सो शंका भी बने नहीं काहे ते। जैसे देह विखे मिथ्या बुद्धि भी ज्ञानी को होवे है, तो भी देह के अनुकूल जो पिच्छादिक है
तिन में केवल
प्रारब्ध प्रवृत्ति होवे है, तैसे जिसका अधिक भोग का प्रभाव प्रारब्ध होवे इस ज्ञानी की अधिक प्रवृत्ति भी होवे है। जैसे बाजीगर के तमसे को मिथ्या जान के सर्वलोकन की प्रवृत्ति होवे है, तैसे सर्व पदार्थ में अज्ञानी को मिथ्या बुद्धि
हुए से भी
प्रवृत्ति संभव है। और जैसे जो ऐसे कहे जाको जिस पदार्थ में दो दृष्टि होवे ताके विखे इस पुरुष की प्रवृत्ति होवे नहीं,
जिहदे जोग दृष्टि ओही है ना, जिहदे जोग दृष्टि है नहीं पदार्थ में जो तो प्रवृत्ति बन सकती है।
ज्ञानी को अनात्म पदार्थ में दो दृष्टि होवे
राग होवे नहीं
या तो प्रवृत्ति संभव नहीं सो भी बने
संभव है सो भी बने नहीं ए भी नहीं गल बनती, क्योंकि
काहेते जिस अपथ्य सेवन में रोगी ने अन्नव तैसे प्रारब्ध से ज्ञानी की सब व्यवहार में प्रवृत्ति दोख दृष्टि हुए भी संभव है। इस रीति से ज्ञानी के व्यवहार का नियम नहीं। यह पक्ष विद्यारण स्वामी ने विस्तार से
तृप्तदीप
में प्रतिपादन किया है।
पंचदशी का अर्थ है 5-10-15 15 अध्याय ने
अच्छा
उन्होंने पंजा च वंडिया
है। अच्छा
पंचदशी का चित्रदीप है तृतदीप है ये तृतदीप जरा ना ये उदे च वर्णन किया गया।
अच्छा या तो तत्व दृष्ट का व्यवहार निजम रहत है समाधि रूप निजम की विधि सुन के तत्व दृष्ट हसे है।
समाधि रूप निजम की विधि सुन के तत्व दृष्टि हसया क्यों हसया वो कहते भ्रमण करत कुछ काल जू तत्व दृष्ट सो ज्ञान जरा तत्व दृष्ट सेगा वो कुछ समय भ्रमण करता रहा कुछ काल ते सो ज्ञान ज्ञान के सहत भोगे निज प्रारब्ध तब लीन पे ते प्राण कहते उन्हें प्रारब्ध जेडे अनंत रूप के भोग से उन्हें भोग ले और अंत में तत्व दृष्टि जरा वो प्राण लीन बन ब्रह्म च लीन हो गया।
प्रारब्ध भोग ते अनंतर ज्ञानी के प्राण गमन करे नहीं जाते तत्व दृष्ट के प्राण लीन हुए यह कहया और ज्ञानी के शरीर त्याग में काल विशेष की अपेक्षा नहीं।
उत्तरायण
में अथवा दक्षिणायन में देह पात हुए स्वस्था मुक्त है
सर्वथा
मुक्त है।
वो ये गल कहंदे उत्तरायण विच जो सूरज उत्तरायण जी होवे तां जड़ा पुरुष शरीर छड़दा है वो मुक्त हो जाता जिहड़ा ज्ञानवान पुरश है चाहे उत्तरायण च होवे तां चाहे दक्षिण च होवे जदों ने शरीर त्यागना मुक्ति है उहदे ते नहीं लागू होंदा।
तैसे देह विशेष की अपेक्षा नहीं काशी अधिक पुनीत देश में अथवा अत्यंत मलिन देश में ज्ञानी का देह पात होवे सर्वथा मुक्त है।
चाहे ज्ञानवान पुरश काशी च मर जाए तो चाहे वह मर जाए जाके मगह च मर जाए। कबीर कहिंदा काशी मगर सम बिचारी होछी भगत कैसे उतर सकता। हाँ कबीर कहता बहुत बरस तप किया काशी मर पाया मगर की बासी उत चलता काशी मगर सम बिचारी। कबीर कहता मेरे लिए तो काशी भी हो जाए तो मगर भी हो जाए उत्ते कहते एक कोई संवाद आता पुराणा बिच काशी ने काशी बिच मरण वाले शिवजी ने बार दिता भी मुक्त होएगा तो वो उत्थे पता नहीं मगहर बिच खोता पता नहीं बनेगा कोई इदा का दिता बन कबीर साहब ने खंडन किया उन्हें पहला काशी रहा तो मरने वेले मगहर से चला गया कहते कुछ नहीं है फर्क केवल राम नाम का जो भजन पाठ उन्हें तारना ये कहता जरा गमन करने नाल मलीन देश आदमी ज्ञानी बानी मर जाए तो भी कोई नहीं तो जे उत्तम देश में ज्ञानी मर जाए तो भी कोई नहीं मुक्ति है।
वैसे आसन विशेष की अपेक्षा नहीं पृथ्वी में सब आसन में अथवा सिद्ध
हाँ जे को कहे चाहे आसन 84 आसन चो कोई आसन लाना सिद्ध आसन लाओ या पद्म आसन लाओ या कूर्म आसन लाओ या मूर आसन लाओ कहते मुक्ति कहता नहीं ज्ञान बनले पुरुष ने यह भी कोई नहीं कहे आसन चो ने शरीर त्याग किया।
सिद्ध आसन ते देह पात होवे तैसे सावधान भ्रम चिंतन करते का अथवा रोग व्याकुल हाहा शब्द पुकारते का देह पात होवे सर्वथा मुक्त है। काहे ते जिस काल में ज्ञान ते अज्ञान व्यति हुआ तिसी काल में ज्ञानी मुक्ति मुक्त है। जाते ज्ञानी को देह मोक्ष में देश काल आसन आदि कर्म की अपेक्षा नहीं
कोई लोड़ ही नहीं ना देश की ना चंगे देश की लोड़ है बनारस की लोड़ है ना उन्होंने कोई केड़ा आसन लाना है पद्म आसन लाना है हाँ मयूर आसन लाना है वो कोई भी आ दूसरे जे जदों वो ज्ञान बान हो चुके तो अज्ञान की निवृत्ति हो चुकी है उसकी केवल ज्ञान है तो ज्ञानवान पुरुष कित भी अपने आप शरीर छड़े मुक्ति है।
जैसे ज्ञानी को देह काल में देश काल आदिकन की अपेक्षा नहीं तैसे ज्ञान के निमित्त शरण में भी देश काल आसन आदिकन की अपेक्षा नहीं
अपेक्षा में लोड़ ही नहीं
और उपासक को देश काल आदिकन की अपेक्षा है यद्यपि भीख मादिक ज्ञानी कहे हैं और भीखम ने उत्तरायण बिना प्राण त्याग किए नहीं तथा
पांडवा के इतिहास होता है जिसले ਉਹਨੂੰ ਦਾ ਭੀਸ਼ਮ ਨੂੰ ਮਾਰੇ ਤੀਰ ਧਰਤੀ 10-11 ਦਿਨ ਰਿਹਾ ਜਦ ਤੱਕ ਉਤਰਾਇਣ ਵਿੱਚ ਨਹੀਂ ਗਿਆ ਸਿਰ ਹੀ ਨਹੀਂ ਛੱਡਿਆ
ਭੀਖਮਾਨਿਕ ਅਧਿਕਾਰੀ ਪੁਰਖ ਹੈ ਜਾਤੀ ਉਪਾਸਨਾਦਿਕ ਉਪਾਸਨ ਉਪਾਸਕਨ ਕੇ ਉਪਦੇਸ਼ ਵਾਸਤੇ ਤਿੰਨੋ ਨੇ ਕਾਲ ਵਿਸ਼ੇਸ਼ ਕੀ ਪ੍ਰਤੀਕਸ਼ਾ ਕਰੀ
ਕਾਲ ਵਿਸ਼ੇਸ਼ ਵਿਸ਼ੇਸ਼ ਕਾਲ ਦੀ ਪ੍ਰਤੀਕਸ਼ਾ ਕੀਤੀ ਕਹਿੰਦਾ ਜਦੋਂ ਉਤਰਾਇਣ ਵਿੱਚ ਸੂਰਜ ਆਏਗਾ ਤਾਂ ਮੈਂ ਸਰੀਰ ਛੱਡੂ
ਔਰ ਵਿਸ਼ਿਸ਼ਟ ਭੀਖਮਾਦਿਕ ਅਧਿਕਾਰੀ ਹੈ ਜਾਤੇ ਹੀ ਉਨਕੇ ਅਨੇਕ ਜਨਮ ਹੋਏ ਹੈ ਕਾਹੇ ਤੇ ਅਧਿਕਾਰੀ ਪੁਰਖਨ ਕਾ ਏਕ ਕਲਪ ਪ੍ਰਯੰਤ ਪ੍ਰਾਰਬਧ ਹੋਵੇ ਹੈ ਕਲਪ ਕੇ ਅਤਿਅੰਤ ਅੰਤ ਬਿਨਾਂ ਵਿਦੇਹ ਮੋਕਸ਼ ਵਿਖੇ ਹੋਵੇ ਨਹੀਂ ਔਰ ਕਲਪ ਕੇ ਪੀਤਰ ਤਿਨ ਕੋ ਇੱਛਾ ਬਲ ਤੇ ਨਾਨਾ ਸਰੀਰ ਹੋਵੇ ਹੈ ਤਥਾਪਿ ਆਤਮ ਸਵਰੂਪ ਵਿਖੇ ਤਿੰਨ ਕੋ ਜਨਮ ਮਰਨ ਭ੍ਰਾਂਤੀ ਹੋਵੇ ਨਹੀਂ ਜਾਤੇ ਜੀਵਨ ਮੁਕਤ ਹੈ ਤਿੰਨ ਅਧਿਕਾਰੀ ਪੁਰਖਨ ਕਾ ਵਿਵਹਾਰ ਸੰਪੂਰਨ ਅਨਿਆ ਕੇ ਉਪਦੇਸ਼ ਹੈ ਔਰ ਅਨਿਆ ਗਿਆਨੀ ਕੇ ਵਿਵਹਾਰ ਮੇ ਕੋਈ ਨਿਯਮ ਨਹੀਂ ਇਸ ਅਭਿਪ੍ਰਾਇ ਤੇ ਤਤ ਦ੍ਰਿਸ਼ਟ ਨੇ ਕੇ ਦੇਹ ਪਾਤ ਕਾ ਦੇਸ਼ ਕਾਲ ਆਸਨਾਦਿਕਨ ਕੁਛ ਕਹਿਆ ਨਹੀਂ ਦੂਹਰਾ ਦੂਜੋ ਸਿੱਖ ਅਦ੍ਰਿਸ਼ਟ ਤੇ ਗੰਗਾ ਤਟ ਸੁਭ ਥਾਨ
ਕਹਿੰਦਾ ਜਿਹੜਾ ਦੂਜਾ ਸਿੱਖ ਸੀ ਨਾ ਅਦ੍ਰਿਸ਼ਟ ਉਹ ਗੰਗਾ ਦੇ ਕਿਨਾਰੇ ਸੁਭ ਸਥਾਨ ਤੇ ਚਲਾ ਗਿਆ
ਦੇਸ਼ ਇਕਤ ਪ੍ਰਵਿਰਤ ਅਤ ਕੀਓ ਬ੍ਰਹਮ ਕੋ ਧਿਆਨ
ਇਕਾਂਤ ਦੇਸ਼ ਵਿੱਚ ਬੈਠ ਕੇ ਪਵਿੱਤਰ ਅਤੀ ਗੰਗਾ ਦੇ ਕਿਨਾਰੇ ਬੈਠ ਕੇ ਉਹਨੇ ਬ੍ਰਹਮ ਦਾ ਧਿਆਨ ਧਰਨਾ ਸ਼ੁਰੂ ਕੀਤਾ
ਸ਼ਾਸਤਰ ਰੀਤ ਤਜ ਦੇਹ ਕੋ ਪੂਰਵ ਕਹਿਓ ਜੁਰਾਹ
ਕਹਿੰਦੇ ਉਹ ਪੂਰਵ ਨੂੰ ਮੂੰਹ ਕਰਕੇ ਕਈਆਂ ਦਾ ਇਹ ਖਿਆਲ ਹੈ ਵੀ ਪੂਰਵ ਨੂੰ ਚੜ੍ਹਦੇ ਪਾਸੇ ਮੂੰਹ ਕਰਕੇ ਅਗਰ ਸਰੀਰ ਦਾ ਤਿਆਗ ਕੀਤਾ ਜਾਏ ਤਾਂ ਉਹਨੂੰ ਕੀ ਹੋਏਗਾ ਸ਼ਾਸਤਰ ਰੀਤੀ ਅਨੁਸਾਰ ਦੇਹ ਨੂੰ ਤਜ ਕਰਕੇ ਪੂਰਵ ਕਹਿਓ ਜੁਰਾ ਕਈਆਂ ਲੋਕਾਂ ਨੇ ਇਸ ਸੰਸਾਰ 'ਚੋਂ ਜਾਣ ਦਾ ਪੂਰਵ ਦਕਸ਼ਣ ਆਦਿ ਰਾਹ ਦਾ ਵੀ ਜ਼ਿਕਰ ਕੀਤਾ ਵੀ ਪੂਰਵ ਵਾਲੇ ਰਾਹ ਜਾਵੇ ਤਾਂ ਉਹ ਮੁਕਤ ਹੋ ਜਾਏਗਾ
ਜਾਏ ਮਿਲਿਓ ਸੋ ਬ੍ਰਹਮ ਤੇ ਪਾਇਓ ਅਧਿਕ ਉਛਾਹ
ਕਹਿੰਦੇ ਉਹ ਜਿਹੜਾ ਤਤ ਅਦ੍ਰਿਸ਼ਵਾਦ ਸੀਗਾ ਉਹ ਬ੍ਰਹਮ ਦੇ ਨਾਲ ਅਭੇਦ ਹੋ ਗਿਆ ਜਾ ਕੇ ਮਿਲ ਗਿਆ ਔਰ ਅਧਿਕ ਉਛਾਹ ਉਸਨੂੰ ਜਿਹੜਾ ਸੁੱਖ ਪ੍ਰਾਪਤ ਹੈ ਆਨੰਦ ਪ੍ਰਾਪਤ
ਜੈਸੀ ਗਿਆਨੀ ਕੋ ਦੇਸ਼ ਕਾਲ ਕੀ ਅਪੇਕਸ਼ਾ ਨਹੀਂ ਤਾਸੇ
ਵਿਪਰੀਤ
ਉਪਾਸਕ ਕੋ ਜਾਨਨੀ ਉੱਤਮ ਦੇਸ਼ ਮੇ ਉੱਤਰ ਉਤਰਾਇਣ ਆਦਿਕ ਕਾਲ ਮੇ ਉਪਾਸਕ ਸਰੀਰ ਤਜੇ ਤਬ ਉਪਾਸਨਾ ਕਾ ਫੁੱਲ ਹੋਵੇ ਹੈ
ਜਿਹੜਾ ਉਪਾਸਕ ਹੈ ਉਹ ਉਤਰਾਇਣ ਚ ਜਾ ਕੇ ਸਰੀਰ ਨੂੰ ਤਿਆਗੇ ਤਾਂ ਉਹਨੂੰ ਫਲ ਮਿਲਦਾ
ਔਰ ਗਿਆਨੀ ਕੇ ਮਰਨ ਸਮੇਂ ਸਾਵਧਾਨਤਾ ਸੇ ਗੇ ਕੀ ਸਮ੍ਰਿਤੀ ਕੀ ਅਪੇਕਸ਼ਾ ਨਹੀਂ ਪਾਸ਼ਕ ਕੋ ਮਰਨ ਸਮੇਂ ਧੇ ਕੇ ਸਵਰੂਪ ਕੀ ਸਮ੍ਰਿਤੀ ਕੀ ਅਪੇਕਸ਼ਾ ਹੈ ਜਿਸ ਧੇ ਕਾ ਪੂਰਵ ਧਿਆਨ ਕੀਆ ਹੈ ਤਾਂ ਧੇ ਕੀ ਸਮ੍ਰਿਤੀ ਮਰਨ ਸਮੇਂ ਹੋਵੇ ਤਾਂ ਉਪਾਸਨਾ ਕਾ ਫਲ ਹੋਵੇ ਹੈ ਜੈਸੇ ਧੇ ਕੀ ਸਮ੍ਰਿਤੀ ਚਾਹੀਏ ਤੈਸੇ ਧੇ ਬ੍ਰਹਮ ਕੀ ਪ੍ਰਾਪਤੀ ਕਾ ਜੋ ਮਾਰਗ ਪੰਚਮ ਤਰੰਗ ਮੈਂ ਕਹਿਆ ਤਾਂ ਕੀ ਵੀ ਸਮ੍ਰਿਤੀ ਚਾਹੀਏ ਕਾਹਿਤ ਹੈ ਮਾਰਗ ਚਿੰਤਨ ਵੀ ਉਪਾਸਨਾ ਕਾ ਅੰਗ ਹੈ ਔਰ ਗਿਆਨ ਨਿਮਿਤ ਸਰਵਣ ਮੈਂ ਦੇਸ਼ ਕਾਲ ਆਸਨ ਕੀ ਅਪੇਕਸ਼ਾ ਨਹੀਂ ਧਿਆਨ ਮੈਂ ਉੱਤਮ ਦੇਸ਼ ਨਿਰੰਤਰ ਕਾਲ ਸਿੰਧਾਦਿਕ ਆਸਨ ਕੀ ਅਪੇਕਸ਼ਾ ਹੈ ਜਾਤੇ ਅਦ੍ਰਿਸ਼ਟ ਕੋ ਉੱਤਮ ਦੇਸ਼ ਗੰਗਾ ਤੀਰ ਮੈਂ ਸਥਿਤੀ ਔਰ ਮਰਨ ਸਮੇਂ ਵੀ ਯੋਗ ਸ਼ਾਸਤਰ ਰੀਤੀ ਸਹਿ ਦੇਹ ਪਾਤ ਕਹਿਆ ਦੋਹਰਾ ਤਰਕ ਦ੍ਰਿਸ਼ਟ ਪੁਨ ਤੀਸਰੋ ਲਹਿ ਗੁਰਮੁਖ ਉਪਦੇਸ਼
ਜਿਹੜਾ ਤੀਜਾ ਸੀ ਨਾ ਤਰਕ ਦ੍ਰਿਸ਼ ਇੱਕ ਤਤਵ ਦ੍ਰਿਸ਼ ਸੀ ਦੂਆ ਦ੍ਰਿਸ਼ ਸੀ ਤੀਸਰਾ ਤਰਕ ਦ੍ਰਿਸ਼ ਜਿਹੜਾ ਤਰਕ ਦ੍ਰਿਸ਼ਟੀ ਨੇ ਤੀਸਰਾ ਭਰਾ ਸੀ ਨਾ ਉਹਨਾਂ ਦਾ ਉਹਨੇ ਗੁਰੂ ਦੇ ਮੁਖ ਤੋਂ ਉਪਦੇਸ਼ ਲੈ ਕਰਕੇ ਗਿਆਨ ਲੈ ਕਰਕੇ
ਅਸ਼ਟਾਦਸ਼ ਪ੍ਰਸਥਾਨ ਜਿਨ ਅਵਗਾਹਨ ਕਰ ਬੇਸ
ਔਰ ਉਹਨੇ ਜਿਹੜਾ ਅਸ਼ਟਾਦਸ਼ 18 ਪ੍ਰਸਥਾਨ ਜਿਨ ਯਾਨੀ ਜੋ ਸ਼ਾਸਤਰ ਕਹਿੰਦਾ ਉਹਦੇ ਉਹਨੂੰ ਅਵਗਾਹਨ ਕਰਕੇ ਉਸ ਬੇਸ ਨੂੰ ਧਾਰਨ ਕਰਕੇ
ਜੇਤੀ ਬਾਣੀ ਵੈਖਰੀ ਤਾਕੋ ਅਲੰਗ ਪਛਾਣ
ਹਾਂ ਜਿਹੜਾ ਵੈਖਰੀ ਬਾਣੀ ਮਤਲਬ ਚਾਰ ਪ੍ਰਕਾਰ ਦੀ ਬਾਣੀ ਵਿਦਵਾਨਾਂ ਨੇ ਕਹੀ ਹੈ ਵੈਖਰੀ ਬਾਣੀ ਜਿੱਦਾਂ ਮੈਂ ਬੋਲਦਾ ਤੁਸੀਂ ਸੁਣਦੇ ਹੋ ਤੁਸੀਂ ਪੜ੍ਹਦੇ ਹੋ ਵੈਖਰੀ ਤੋਂ ਅੱਗੇ ਹੈਗੀ ਹੈ ਪਰੇ ਮਧਵਾ ਬਾਣੀ ਹੈ ਜਦੋਂ ਆਦਮੀ ਨਹਾ ਕੇ ਹੌਲੀ ਹੌਲੀ ਕੌਮ ਕਰਦਾ ਮਧਵਾ ਫਿਰ ਆਉਂਦੀ ਹੈ ਪਛੰਤੀ ਬਾਣੀ ਜਿਹਨੂੰ ਅਸੀਂ ਮੂੰਹ ਵਿੱਚ ਪੜ੍ਹਦੇ ਹਾਂ ਜਾਂ ਅਸੀਂ ਐਂ ਕਹਿੰਦੇ ਹਾਂ ਇਹ ਬਾਣੀ ਨਾਭੇ 'ਚ ਉੱਠੀ ਕੰਠ 'ਚ ਆ ਗਈ ਛਾਤੀ 'ਚ ਆ ਗਈ ਪ੍ਰਾਣਾ 'ਚ ਪ੍ਰਾਣਾ 'ਚ ਉੱਠੀ ਕੰਠ 'ਚ ਆ ਗਈ ਕੰਠ 'ਚ ਆ ਕੇ ਜਿਹੜੀ ਜਬਾਨ 'ਤੇ ਆਈ ਵੈਖਰੀ ਬਾਣੀ ਬਣ ਗਈ ਜਿਹੜੀ ਪਰਾਬਾਣੀ ਹੈ ਉਹ ਨਾਭੀ 'ਚ ਰਹਿੰਦੀ ਹੈ ਪਰਾਬਾਣੀ ਨਾਭੀ ਵਿੱਚ ਹੈ ਮੱਧਮਾ ਜਿਹੜੀ ਹੈ ਉਹ
ਪਸੰਤੀ
ਛਾਤੀ ਜਾਂ ਪਸੰਤੀ
ਫਿਰ ਮੱਧਮਾ
ਇੱਥੇ ਆ ਗਈ ਗੱਲ 'ਚ
ਵੈਖਰੀ
ਪਰਾਬਾਣੀ ਜਿਹੜੀ ਜਬਾਨ 'ਤੇ
ਵੈਖਰੀ
ਬਾਣੀ ਇਹ ਚਾਰ ਬਾਣੀਆਂ ਦਾ ਜ਼ਿਕਰ ਕੀਤਾ
ਹੇਤ ਮੁਕਤ ਕੇ
ਜਿਹੜਾ ਨਾ ਵਿਦਿਆ ਦੇ ਅੰਗ ਹੈ ਉਹਨੂੰ ਪ੍ਰਸਥਾਨ ਕਹਿੰਦੇ ਨੇ। ਵਿਦਿਆ ਦੇ ਅਸਲ ਦਸ ਪ੍ਰਸਥਾਨ ਅਗਨੀ ਪੁਰਾਣ ਵਿੱਚ ਕਹੇ ਨੇ, ਜਿਹੜਾ ਅਸਲ ਦਸ ਪ੍ਰਸਥਾਨ ਕਿਹਾ ਨਾ ਇਹ ਅਗਨੀ ਪੁਰਾਣ ਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਹੈ। ਔਰ ਆਰੰਭ ਚ ਤਾਂ ਮਧਸੂਦਨ ਜੋਨ ਸਵਾਮੀ ਨੇ ਔਰ ਪ੍ਰਸਥਾਨ ਭੇਦ ਲਿਖੇ ਆ ਉਸ ਗ੍ਰੰਥ ਵਿੱਚ, ਉਹਦਾ ਪ੍ਰਮਾਣ ਇਹਨੇ ਦਿੱਤਾ ਹੈ ਵੀ ਉਹ ਅਸਲ ਦਸ ਵਿਦਿਆ ਦੇ ਜਿਹੜੇ ਨਾ ਉਹ ਅੰਗ ਨੇ। ਔਰ ਕੀ ਹੇਤੂ ਮੁਕਤ ਕੇ ਗਿਆਨ ਲੱਖ, ਮੁਕਤੀ ਦੇ ਹੇਤੂ ਮੈਂ ਜਿਹੜਾ ਕਾਰਨ ਉਸ ਗਿਆਨ ਨੂੰ ਜਾਣ ਕਰਕੇ ਅਦਵੈ ਨਿਸ਼ਚੈ ਗਿਆਨ, ਔਰ ਅਦਵੈ ਦਾ ਦ੍ਵੈਤ ਨਹੀਂ ਅਦਵੈਤ ਦਾ ਨਿਸ਼ਚਾ ਕਰਕੇ, ਇਹ ਗਿਆਨ ਦਾ ਨਿਸ਼ਚਾ ਕਰਕੇ ਉਹ ਤਰਕ ਦ੍ਰਿਸ਼ਟੀ ਵਾਲੇ ਨੇ ਆਪਣਾ ਅਨੁਸੰਧਾਨ ਕੀਤਾ।
ਤਰਕ ਦ੍ਰਿਸ਼ਟ ਨਾਮ ਤੀਸਰਾ ਗੁਰੂ ਦੁਆਰਾ ਉਪਦੇਸ਼ ਕੋ ਸਰਵਣ ਕਰਕੇ ਸੁਣੇ ਅਰਥ ਸੇ ਅਨੇ ਸ਼ਾਸਤਰਨ ਕਾ ਵਿਰੋਧ ਦੂਰ ਕਰਨੇ ਕੋ ਸਰਵ ਸ਼ਾਸਤਰਨ ਕਾ ਅਭਿਪ੍ਰਾਇ ਵਿਚਾਰ ਕੇ ਇਹ ਨਿਸ਼ਚੇ ਕੀਆ ਸਗਲ ਸ਼ਾਸਤਰਨ ਕਾ ਪਰਮ ਪ੍ਰਯੋਜਨ ਮੋਕਸ਼ ਹੈ, ਮੋਕਸ਼ ਕਾ ਸਾਧਨ ਗਿਆਨ ਹੈ, ਸੋ ਗਿਆਨ ਅਦਵੈ ਨਿਸ਼ਚੈ ਰੂਪ ਹੈ, ਭੇਦ ਨਿਸ਼ਚੇ ਯਥਾਰਥ ਗਿਆਨ ਨਹੀਂ, ਸਾਰੇ ਸ਼ਾਸਤਰ ਸਾਕਸ਼ਾਤ ਅਥਵਾ ਪਰੰਪਰਾ ਤੈ ਬ੍ਰਹਮ ਗਿਆਨ ਕਾ ਹੇਤੂ ਹੈ। ਯਦਿ ਸੰਸਕ੍ਰਿਤ ਵੈਕਰੀ ਬਾਣੀ ਕੇ ਅਸ਼ਟਾਦਸ ਪ੍ਰਸਥਾਨ ਹੈ, ਤਿਨ ਮੇ ਕੋਈ ਕਰਮ ਕੇ ਪ੍ਰਤਿਪਾਦਨ ਕਰੇ ਹੈ, ਕੋਈ ਵਿਸ਼ਾ ਸੁਖ ਕੇ ਉਪਾਇਨ ਕੋ ਪ੍ਰਤਿਪਾਦਨ ਕਰੇ ਹੈ, ਕੋਈ ਬ੍ਰਹਮ ਭਿੰਨ ਦੇਵਨ ਕੀ ਉਪਾਸਨਾ ਕੋ ਬੋਧਨ ਕਰੇ ਹੈ, ਤੈਸੇ ਗਿਆਨ ਨਿਮਿਤ ਜੋ ਨਿਆਏ ਸਾਂਖੇ ਆਦਿ ਸ਼ਾਸਤਰ ਹੈ, ਸੋ ਵੀ ਭੇਦ ਗਿਆਨ ਕੋ ਹੀ ਯਥਾਰਥ ਗਿਆਨ ਕਹੇ ਹੈ।
ਇਹ ਸਾਰੇ ਤਰਕ ਦ੍ਰਿਸ਼ਟੀ ਵਿੱਚ ਉਹਨੇ ਕਹਿ ਦਿੱਤੇ ਪਹਿਲਾਂ ਸਾਰੇ, ਇਹ ਸਾਰੇ ਵਿੱਚ ਆ ਗਏ ਇਹਨਾਂ ਦੇ। ਨਿਆਏ ਵਾਲੇ ਦਾ ਵੀ ਉੱਥੇ, ਸਾਂਖ ਸ਼ਾਸਤਰ ਵਾਲੇ ਦਾ ਵੀ ਉੱਥੇ ਉਹਨੇ ਗਿਆਨ ਦੱਸਿਆ, ਔਰ ਜਿਹੜਾ ਹੈਗਾ ਇਹ ਯੋਗ ਸ਼ਾਸਤਰ ਇਹਦਾ ਵੀ ਵੱਖਰਾ ਵੱਖਰਾ ਪੜਨਾ ਜਾਮ ਜਿੱਥੇ ਜ਼ਿਕਰ ਆਉਂਦਾ ਸੀ ਬਿਆਨ ਕੀਤੇ।
ਯਾ ਤੇ ਸਰਵ ਕੋ ਅਦਵੈਤ ਬ੍ਰਹਮ ਕੀ ਬੋਧਤਾ ਬਣੇ ਨਹੀਂ, ਤਥਾ ਵੀ ਸਕਲ ਸ਼ਾਸਤਰ ਕੇ ਕਰਤਾ ਸਰਵਗੇ ਹੋਏ ਹੈ ਔਰ ਕਿਰਪਾਲੂ ਹੋਏ ਹੈ। ਯਾ ਤੇ ਤਿਨਕੇ ਕੀ ਮੂਲ ਸੂਤਰਨ ਕਾ ਤੋ ਵੇਦ ਕੇ ਅਨੁਸਾਰ ਹੀ ਅਰਥ ਹੈ, ਪਰੰਤੂ ਤਿਨਕੇ ਵਿਆਖਿਆਨ ਕਰਤਾ ਭ੍ਰਾਂਤੀ ਹੋਏ ਹੈ, ਮੂਲ ਸ਼ਾਸਤਰ ਕਾਰਨ ਕੇ ਅਭਿਪ੍ਰਾਇ ਤੇ ਵਿਲੱਛਣ ਅਰਥ ਕੀਆ ਹੈ, ਸੋ ਵੇਦ ਮੈਂ ਵਿਰੁੱਧ ਤਿੰਨ ਸੂਤਰਨ ਕਾ ਅਰਥ ਨਹੀਂ, ਕਿੰਤੂ ਸਰਵ ਸ਼ਾਸਤਰਨ ਕਾ ਭੇਦਾ ਅਨੁਸਾਰ ਹੀ ਅਰਥ ਹੈ।
ਭੇਦਾਂ ਅਨੁਸਾਰ ਹੀ ਅਰਥ, ਜੈ ਤਰਕ ਦ੍ਰਿਸ਼ਟੀ ਨੇ ਉੱਤਮ ਸੰਸਕਾਰ ਤੇ ਨਿਸ਼ਚੈ ਕੀਤਾ। ਉਹਨੇ ਕਿਹਾ ਠੀਕ ਹੈ, ਵੱਖ ਵੱਖ ਤਰੀਕੇ ਵਿੱਚ ਵੱਖ ਵੱਖ ਸ਼ਾਸਤਰ ਨੇ ਬਿਆਨ ਕੀਤਾ, ਪਰੰਤੂ ਸਾਰਿਆਂ ਦਾ ਮਤਲਬ ਗਿਆਨ ਨੂੰ ਪ੍ਰਤਿਪਾਦਨ ਕਰਨ ਦਾ ਆ, ਇਸ ਕਰਕੇ ਜਿਹੜੇ ਉੱਤਮ ਸੰਸਕਾਰ ਉਹਦੇ ਬਣ ਗਏ ਸੀ ਤਰਕ ਦ੍ਰਿਸ਼ਟੀ ਦੇ, ਉਹਨਾਂ ਉੱਤਮ ਸੰਸਕਾਰਾਂ ਨਾਲ ਇਹ ਨਿਸ਼ਚਾ ਪੱਕਾ ਕਰ ਲਿਆ ਵੀ ਸਾਰੇ ਜਿਹੜੇ ਸ਼ਰਮ ਸ਼ਾਸਤਰ ਹੈ ਉਹ ਵੇਦ ਦੇ ਅਨੁਸਾਰ ਹੀ ਹੈ, ਉਹਨਾਂ ਦਾ ਕੋਈ ਫਰਕ ਨਹੀਂ ਹੈ।
ਵਿੱਦਿਆ ਕੇ ਅਸ਼ਟਾਦਸ ਪ੍ਰਸਥਾਨ ਇਹ ਹੈ, ਚਾਰ ਵੇਦ ਚਾਰ ਉਪਵੇਦ ਹਟ ਵੇਦ ਕੀ ਅੰਗ ਪੁਰਾਣ
ਨਿਆਏ
ਮੀਮਾਂਸਾ ਧਰਮ ਸ਼ਾਸਤਰ ਇਹ ਰਹਿਤ ਸੇ ਵੈਖਰੀ ਬਾਣੀ ਰੂਪ ਵਿੱਦਿਆ,
ਇਸ ਰੀਤੀ ਸੇ ਵੈਖਰੀ ਬਾਣੀ ਰੂਪ ਵਿੱਦਿਆ ਕੇ 18 ਭੇਦ ਹੈ, ਤੈਨੂੰ ਕੋ ਪ੍ਰਸਥਾਨ ਕਹੇ।
ਰਿਗਵੇਦ ਯਜੁਰਵੇਦ ਸਾਮਵੇਦ ਅਥਰਵੇਦ ਇਹ ਚਾਰ ਵੇਦ ਹੈ, ਤਿਨ ਮੈਂ ਕਿਤਨੇ ਵਚਨ ਗੇ ਬ੍ਰਹਮ ਕੋ ਬੋਧ ਕਰੇ ਹੈ, ਕਿਤਨੇ ਧੇਯ ਕੋ ਬੋਧਨ ਕਰੇ ਹੈ, ਬਾਕੀ
ਕਰਮ ਕੋ ਬੋਧਨ ਕਰੇ
ਹੈ, ਜੋ ਕਰਮ ਕੋ ਬੋਧ ਵੇਦ ਵਚਨ ਹੈ ਤਿਨਕਾ ਵੀ ਅੰਤਸ਼ਕਰਨ ਸ਼ੁੱਧ ਦੁਆਰਾ ਗਿਆਨ ਹੀ ਪ੍ਰਯੋਜਨ ਹੈ, ਔਰ ਪ੍ਰਵਿਰਤੀ ਮੈਂ ਕਿਸੀ ਵੇਦ ਵਚਨ ਕਾ ਅਭਿਪ੍ਰਾਇ ਨਹੀਂ, ਕਿੰਤੂ ਨਿਖਿਦ ਸਵਭਾਵਿਕ ਪ੍ਰਵਿਰਤੀ ਮੈਂ ਸੇ ਰੋਕਣੇ ਮੈਂ ਅਭਿਪ੍ਰਾਇ ਹੈ, ਜਦ ਤੇ ਅਭਿਚਾਰ ਆਦ ਕਰਮ ਕਾ ਪ੍ਰਤਿਪਾਦਕ ਜੋ ਅਥਰਵ ਵੇਦ ਹੈ ਤਾਕਾ ਵੀ ਨਿਵਿਰਤੀ ਮੇ ਤਾਤਪਰੀ ਹੈ, ਜੋ ਦਵੈਖ ਤੇ ਸਤਰ ਮਾਰਨ ਮੇ ਪ੍ਰਵਿਰਤੀ ਹੋਵੇ, ਸ਼ਤਰੂ ਮਾਰਨ ਮੇ ਪ੍ਰਵਿਰਤੀ ਹੋਵੇ ਤੋ ਗਰਦਾਨ ਸੇ ਅਥਵਾ ਅਗਨ ਦਾਹ ਕੇ ਸੇ ਸਤਰੂ ਕੋ ਨਾਹੀ
ਨਹੀਂ ਮਾਰੇ,
ਇਸ ਵਾਸਤੇ ਅਭਿਚਾਰ ਕਰਮ ਸੇ ਸੈਨ
ਸੈਨ
ਜਗ ਆਦਿ ਕਹੇ ਹੈ, ਸਤਰੂ ਮਾਰਨ ਕੇ ਨਿਮਿਤ ਜੋ ਕਰਮ ਸੋ
ਅਭਿਚਾਰ ਕਹੀਏ,
ਐਸਾ ਸੇਨ ਆ ਨਾਮ ਯੱਗ ਹੈ,
ਛੇ ਨਾਮ ਜਗ ਹੈ,
ਛੇ ਨਾਮ ਜਗ,
ਅਸਮੇਧ ਜਗ, ਗੋਮੇਧ ਜਗ, ਅਸੇਨ ਮੇਧ ਜਗ, ਐਸੇ ਯਾਨੀ ਜਗ ਕਰਨ ਤੋਂ ਬਾਅਦ ਉਹ ਸ਼ਕਤੀ ਨਾਲ ਸ਼ਤਰੂ ਨੂੰ ਮਾਰ ਦੇਣਾ, ਛੇਨ ਨਾਮ ਜਗ ਹੈ,
ਸੇਨ ਜਗ ਕਾ ਬੋਧਕ ਜੋ ਵੇਦ ਵਚਨ ਹੈ ਤੱਕ ਇਹ ਅਰਥ ਨਹੀਂ, ਸੱਤ ਮਾਰਨਾ
ਸ਼ਤਰੂ
ਮਾਰਨਾ
ਕਾਮਨਾ ਵਾਲਾ
ਛੇਨ ਜਗ ਜਗ ਮੈਂ ਪ੍ਰਵਿਰਤੀ ਹੋਵੇ, ਕਿੰਤੂ ਸ਼ਤਰੂ ਮਾਰਨ ਕੀ ਜਗ ਕਾਮਨਾ ਹੋਵੇ, ਸੋ ਸਿਆਣ ਜਗ ਤੇ ਗਰਦਾ ਨਾਦਿਕ
ਸ਼ਤਰੂਮਾਨ ਕੇ ਉਪਾਏ ਰਹੇ
ਉਪਾਏ ਹੈ ਤਿਨਮੇ ਪ੍ਰਵਿਰਤੀ ਹੋਵੇ ਨਹੀਂ ਇਸ ਰੀਤੀ ਸੇ ਦਵੈਕ ਤੇ ਪ੍ਰਾਪਤ ਸੋ ਗਰਦਾ ਗਰਦਾਨ ਆਦਿਕ ਤਿਨ ਕੇ ਨਿਵਿਰਤੀ ਮੈਂ ਸੇਨ ਜਗ ਬੋਧਕ ਵਚਨ ਕਾ ਅਭਿਪ੍ਰਾਇ ਹੈ ਪ੍ਰਵਿਰਤੀ ਮੈਂ ਨਹੀਂ ਕਹੇ ਤਾ ਕਾਹੇ ਤੇ ਪ੍ਰਵਿਰਤੀ ਦਵੈਕ ਤੇ ਪ੍ਰਾਪਤ ਹੈ ਜੋ ਅੰਨ ਤੇ ਪ੍ਰਾਪਤ ਹੋਵੇ ਤਾਂ ਮੈਂ ਵਾਕਯ ਕਾ ਅਭਿਪ੍ਰਾਇ ਹੋਵੇ ਨਹੀਂ ਇਸ ਰੀਤੀ ਸੇ ਸਾਰੇ ਅਥਰਵ ਵੇਦ ਕਾ ਨਿਵਿਰਤੀ ਮੈਂ ਤਾਤਪਰੀ ਹੈ ਔਰ ਤੀਨ ਵੇਦਨ ਮੈਂ ਕਰਮ ਬੋਧਨ ਬੋਧਕ ਵਾਕਿਆ ਕਾ ਅੰਤਿਸ਼ਕਰਨ ਸੁਧ ਦੁਆਰਾ ਗਿਆਨ ਮੈਂ ਉਪਯੋਗ ਸਪਸ਼ਟ ਹੈ ਤੈਸੇ ਚਾਰ ਉਪਵੇਦ ਅਜੁਰ ਜਜੁਰ ਵੇਦ ਧਨੁਰ ਵੇਦ ਗੰਧਰਵ ਵੇਦ ਅਥਰਵ ਵੇਦ ਅਰਥ ਵੇਦ ਤਿਨ ਮੇ ਅਜੁਰਵੇਦ ਕੇ ਕਰਤਾ ਬ੍ਰਹਮਾ ਪ੍ਰਜਾਪਤੀ ਅਸ਼ਵਨੀ ਕੁਮਾਰ ਧਨਵੰਤਰ ਵੈਦ ਧਨਵੰਤਰ ਚਰਕ ਵਾਗ ਭੱਟਾ ਦੀ ਚਿਕਿਤਸਾ ਸ਼ਾਸਤਰ ਅਜੁਰਵੈਦ ਹੈ ਔਰ ਵਾਸਤਾਇਨ
ਨੇ ਕਥਨ ਕੀਆ ਅੱਛਾ ਵਿੱਚ ਕੀਤਾ ਚਰਕਾਦਿਕ ਕੇ ਕਥਨ ਕੀ ਹੈ ਇਸ ਆਯੁਰਵੇਦ ਕਾ ਵੈਰਾਗ ਮੈਂ ਵੀ ਅਭਿਪ੍ਰਾਏ ਹੈ ਕਾਹੇ ਤੇ ਆਯੁਰਵੇਦ ਕੀ ਰੀਤੀ ਸੇ ਰੋਗਾਦਿਕ ਰੋਗਾਦਿਕ ਕੀ ਨਿਵਿਰਤੀ ਹੋਏ ਤੇ ਵੀ ਫਿਰ ਰੋਗਾਦਿਕ ਉਤਪੰਨ ਹੋਵੇ ਹੈ ਜਾਂ ਤਾਂ ਲੌਕਿਕ ਉਪਾਏ ਤੁੱਛ ਹੈ ਇਸ ਅਰਥ ਦੇ ਆਯੁਰਵੈਦਿਕ ਅਭਿਪ੍ਰਾਏ ਹੈ ਔਰ ਔਸ਼ਾਦਨ ਔਸ਼ਧੀ ਆਦਿਕਨ ਤੇ ਪੁੰਨ ਹੋਏ ਕੇ ਅੰਤਕਰਨ ਕੀ ਸ਼ੁੱਧੀ ਦੁਆਰਾ ਵੀ ਗਿਆਨ ਮੇ ਉਪਯੋਗ ਹੈ
ਤੈਸੇ
ਵਿਸ਼ਵਾਮਿਤ੍ਰ ਨੇ ਧਨਵੇਦ ਲਿਖਿਆ
ਚਾਰ ਪ੍ਰਕਾਰ ਕੇ ਹੈ ਮੁਕਤ ਅਮੁਕਤ ਮੁਕਤਾ ਮੁਕਤ
ਔਰ ਜੰਤਰ
ਮੁਕਤ ਚੱਕਰਾਦਿਕ ਹਾਦਸੇ ਫੈਂਕਣੇ ਸੋ
ਮੁਕਤ ਗਈ ਹੈ ਚੱਕਰ ਛੱਡਤਾ ਚਲਾ ਗਿਆ ਖੜਗਾ ਦੀ ਤਲਵਾਰ ਅਮੁਕਤ ਹੈ ਹੱਥ ਜੀ ਬੜੀ ਰਹਿਣੀ ਹੈ ਬਰਸ਼ੀ ਆਦਿਕ ਮੁਕਤਾ ਮੁਕਤ ਕਹੀ ਹੈ ਫਿਰ ਸਰ ਗੋਲੀ ਆਦਿਕ ਜੰਤਰ ਮੁਕਤ ਕਹੀ ਗੋਲੀ ਮਾਰ ਲਈ ਜੰਤਰ
ਜੰਤਰ ਮੁਕਤ ਕਹੀ ਇਸ ਰੀਤੀ ਸੇ ਚਾਰ ਪ੍ਰਕਾਰ ਕੇ ਅਸ਼ੋਧ ਕੇ ਆਯੁਧ ਹੈ ਤਿਨਮੇ ਮੁਕਤ ਆਯੁਧ ਕੋ
ਅਸਤਰ ਕਹੇ ਹੈ
ਅਮੁਕਤ ਕੋ ਸ਼ਸਤਰ ਕਹੇ ਹੈ ਇਹਨ ਚਾਰ ਪ੍ਰਕਾਰ ਕੇ ਆਯੁਧਨ ਕੇ ਬ੍ਰਹਮਾ ਵਿਸ਼ਨੂੰ ਪਸ਼ੂਪਤੀ ਪ੍ਰਜਾਪਤੀ
ਅਗਨੀ
ਵਰਣ ਆਦਿਕ ਦੇਵਤਾ
ਮੰਤਰ
ਕਹੇ ਹੈ ਕਸ਼ਤ੍ਰੀਏ ਕੁਮਾਰ
ਅਧਿਕਾਰੀ
ਕਹੇ ਹੈ ਔਰ ਤਿਨਕੇ ਅਨੁਸਾਰ ਬ੍ਰਹਮ ਆਦਿਕ ਵੀ ਅਧਿਕਾਰੀ ਕਹੇ ਹੈ ਤਿਨਕੇ ਚਾਰ ਭੇਦ ਹੈ ਪਦਾਤੀ ਰਥਾਰੂੜ ਅਸਵਾਰੂੜ ਗਜਾਰੂੜ ਔਰ ਯੁੱਧ ਕੇਸ ਕੁਲ ਮੰਗਲ ਕਹੇ ਹੈ
ਪਦਾਤੀ ਪੈਰਾਂ ਤੇ ਚੱਲਣ ਵਾਲਾ ਰਥਾਰੂੜ ਰਥਾਂ ਤੇ ਚੜ੍ਹ ਕੇ ਯੁੱਧ ਕਰਨ ਵਾਲਾ ਅਸਵਾਰੂੜ ਘੋੜਿਆਂ ਤੇ ਔਰ ਗਜਾਰੂੜ
ਹਾਥੀਆਂ ਤੇ ਇਤਨਾ ਅਰਥ ਧਨੋਵੇ
ਫਿਰ ਉਹਨਾਂ ਦੇ ਉੱਤੇ ਜੇ ਯੁੱਧ ਮੈਂ ਸ਼ੁਕਲ ਜਿਹੜੇ ਆ ਜਿਹੜੇ ਮਹਾਰਾਜ ਇੱਕ ਤਾਂ ਬਾਣੀ ਜੀ ਲਿਖਿਆ ਦਾਗੇ ਹੋਏ ਸਨ ਰਮਨਾ ਜੀ ਦੇ ਬਿੰਦ ਆ ਕੇ ਭੱਗ ਜਾਈ ਜਿਹੜਾ ਘੋੜਾ ਇੱਕ ਜਾਂ ਦੋ ਜੰਗਾਂ ਜਾ ਜਾਂਦਾ ਉਹ ਤਾਂ ਠੱਪਾ ਲਾਉਂਦੇ ਪੱਕਾ ਜਿਹੜੇ ਸ਼ੂਰਵੀਰ ਬਹਾਦਰ ਜਾਂ ਸੀਗੇ ਨਾ ਮੌਕੇ ਦੇ ਹੁੰਦੇ ਸੀ ਸੈਨਾਪਤੀ ਉਹ ਉਸ ਘੋੜੇ 'ਤੇ ਚੜ੍ਹਦੇ ਜਿਹੜਾ ਇੱਕ ਵਾਰੀ ਦੋ ਵਾਰੀ ਜਿਹੜੇ 'ਤੇ ਠੱਪੇ ਲੱਗੇ ਉਸ ਘੋੜੇ 'ਤੇ ਚੜ੍ਹਦੇ ਨਵੇਂ ਘੋੜੇ 'ਤੇ ਕਦੇ ਨਹੀਂ ਚੜ੍ਹਦੇ ਨਵਾਂ ਘੋੜਾ ਮੂਹਰੇ ਕਿਰਪਾਨ ਲੱਗੀ ਡਾਂਗ ਲੱਗੀ ਜਾਂ ਕੋਈ ਦੂਸਰਾ ਘੋੜਾ ਭੱਜ ਕੇ ਲੈ ਕੇ ਭੱਜੂਗਾ ਦੂਸਰੇ ਨੂੰ ਉਹ ਤਾਂ ਨਹੀਂ ਚੜ੍ਹਦੇ ਇਸ ਲਈ ਮਹਾਰਾਜ ਕਿਹਾ ਰਣ ਮੈਂ ਦਾਗੇ ਦਾਗੇ ਹੋਏ ਸਰਣ ਮੈਂ ਜੂ ਜੇ ਬਿਨ ਦਾਗੇ ਭੱਗ ਜਾਏ ਠੱਪਾ ਲਾਉਂਦੇ ਸੀ ਦਾਗ ਦਿੰਦੇ ਸੀ
ਔਰ ਗੁਰ ਸੰਪਰਦਾਇ ਤੇ ਪ੍ਰਾਪਤੀ ਹੋਏ ਸ਼ਸਤਰੋਂ ਕਾ ਅਭਿਆਸ ਤਥਾ ਮੰਤਰ ਸਿੱਧੀ ਦੇਵਤਾ ਸਿੱਧੀ ਕਾ ਪ੍ਰਕਾਰ
ਤ੍ਰਿਤੀਏ ਪਾਦ ਮੇ ਕਹਿਆ ਹੈ
ਸਿੱਧ ਹੋਏ ਮੰਤਰ ਕਾ ਪ੍ਰਯੋਗ ਚਤੁਰ
ਪਾਦ
ਮੇ ਕਹਿਆ ਹੈ ਇਤਨਾ ਅਰਥ ਧਨੁਵੇਦ ਮੇ ਹੈ ਸੋ ਬ੍ਰਹਮਾ ਪ੍ਰਜਾਪਤ ਆਦਿਕਨ ਤੇ ਵਿਸ਼ਵਾਮਿੱਤਰ ਕੋ ਪ੍ਰਾਪਤ ਹੋਆ ਹੈ ਤਾਨੇ ਪ੍ਰਗਟ ਕੀਆ ਹੈ ਔਰ ਵਿਸ਼ਵਾਮਿੱਤਰ ਨੇ ਤੇ ਧਨੁਰਵੇਦ ਉਤਪੰਨ ਨਹੀਂ ਹੋਆ ਦੁਸ਼ਟ ਚੌਰ ਆਦਿਕਨ ਤੇ ਪ੍ਰਜਾ ਪਾਲਣ ਛਤਰੀ ਕਾ ਧਰਮ ਬੋਧਕ ਧਨੁਰਵੇਦ ਹੈ ਜਾਂ ਤੇ ਤਾਕਾ ਵੀ ਅੰਤਿਸ਼ਕਰਨ ਸ਼ੁੱਧ ਕਰਕੇ ਗਿਆਨ ਦੁਆਰਾ ਮੋਕਸ਼ ਮੇ ਹੀ ਅਭਿਪ੍ਰਾਏ ਹੈ ਤੈਸੇ ਗੰਧਰਵ ਵੇਦ ਭਰਤ ਨੇ ਪ੍ਰਗਟ ਕੀਆ ਹੈ ਤਾਂ ਮੈਂ ਸਵਰ
ਤਾਲ ਮੂਰਛਾ ਸਹਿਤ ਗੀਤ ਨ੍ਰਿਤ ਔਰ ਵਾਦ ਕਾ ਨਿਰੂਪਣ ਵਿਸਾਰ ਵਿੱਚ ਕੀਆ ਇਹ ਆ ਗਿਆ ਦੂਸਰਾ ਗੰਧਰ ਵੇਦ ਸੰਗੀਤ ਆ ਗਿਆ।
ਦੇਵਤਾ ਕਾ ਅਰਾਧ ਨ ਨਿਰਵਿਕਲਪ ਸਮਾਧੀ ਕੀ ਸਿੱਧੀ ਗੰਧਰਵ ਵੇਦ ਕਾ ਪ੍ਰਯੋਜਨ ਕਹਿਆ ਹੈ ਜਾਂ ਤੇ ਤਾਂ ਕਾ ਵੀ ਅੰਤਸ਼ਕਰਨ ਕੀ ਇਕਾਗਰਤਾ ਕਰਕੇ ਗਿਆਨ ਦੁਆਰਾ ਮੋਕਸ਼ ਹੀ ਪ੍ਰਯੋਜਨ ਹੈ।
ਚੰਗਾ ਗਾਉਣ ਵਾਲਾ ਬੰਦਾ ਹੋਵੇ ਭਾਵੇਂ ਉਹਨੂੰ ਰਾਗ ਦਾ ਗਿਆਨ ਨਾ ਹੋਵੇ, ਰਾਗ ਦਾ ਟਾਈਮ ਹੋਵੇ ਤੇ ਉਹ ਦੋ ਆਦਮੀ ਮੰਤਰ ਮੁਗਧ ਹੋ ਜਾਂਦਾ, ਉਹਦੀ ਬੇਤੀ ਜਗੇ
ਜਿਹੜਾ ਬਸੰਤ ਬਸੰਤ
ਬਸੰਤ ਜਗਾਵੇ ਸ਼ਾਮ ਇੱਕ ਡੇਢ ਵਜੇ ਤੋਂ ਬਾਅਦ ਫਿਰ ਸਾਰੰਗ ਬਿੰਦਰਾਬਨੀ ਸਾਰੰਗ ਸ਼ੁਰੂ ਹੋ ਜਾਂਦਾ, ਉਹ ਗਾਵੇ ਜਾਜਾਬੰਤੀ ਤਾਂ ਕੇਵਲ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਰਾਗ ਹੈ ਨਾ, ਇਹ ਨਾ ਦੱਖਣੀ 'ਚ ਲੱਭਦਾ ਨਾ ਉੱਤਰੀ 'ਚ ਲੱਭਦਾ,
ਇਹ ਮਹਾਰਾਜ ਮੇਰੇ ਕੋਲ
ਨੌਵੀਂ ਪਾਤਸ਼ਾਹ ਦਾ ਹੋਰ ਕਿਤੇ ਨਹੀਂ ਹੋਇਆ ਅਤੇ ਇਹ ਵਿਲੱਖਣ ਹੀ ਰਾਗ ਵੱਖਰਾ। ਇਹ ਜਿਹੜੇ ਜਿਸ ਤਰ੍ਹਾਂ ਸਾਰੰਗ ਰਾਗ ਦਾ ਟਾਈਮ ਹੈ ਜਾਂ 10 ਵਜੇ ਤੋਂ ਬਾਅਦ ਫਿਰ ਕਦਾਰਾ ਸ਼ੁਰੂ ਹੋ ਜਾਂਦਾ, ਕਦਾਰਾ ਗਾਉਣ ਵਾਲਾ ਕਦਾਰਾ ਗਾਉਂਦਾ ਹੋਵੇ ਹਾਂਜੀ 7-8-9 ਵਜੇ ਸ਼ਾਮ ਕਲਿਆਣ ਵਾਲਾ ਰਾਗ ਗਾਉਂਦਾ ਹੋਵੇ। ਮੈਂ ਜਦੋਂ ਪਾਕਿਸਤਾਨ ਦੀ ਯਾਤਰਾ 'ਤੇ ਗਿਆ ਅਤੇ ਉਹ ਲਾਲ ਅਤੇ ਜਿਹੜਾ ਸੀਗੇ
ਭਾਈ
ਲਾਲ ਜੀ ਉਹ ਵੱਡੇ ਦਾ ਵੱਡੇ ਦਾ ਪੋਤਾ ਸੀ, ਉਹਨਾਂ ਦਾ ਮੁੰਡਾ ਪੰਜਾ ਸਾਹਿਬ ਠਹਿਰੇ ਸੀ, ਉਹ ਰਾਤ ਨੂੰ 9:30-9 ਵਜੇ ਆਇਆ, ਉਹਨੇ ਆਣ ਕੇ ਜਦੋਂ ਲਾਕਿਆ ਅਲਾਪਿਆ ਨਾ ਰਾਗ, ਇੱਕ ਤਾਂ ਪੰਜਾ ਸਾਹਿਬ ਹੈ ਪਹਾੜੀਆਂ 'ਚ ਇੱਧਰ ਪਾਣੀ ਵਗਦਾ ਇੱਧਰ ਪਹਾੜੀਆਂ ਨੇ, ਇੱਕ ਚੰਦਰਮਾ ਚਾਨਣੀ ਸੀ ਦੁਨੀਆ ਸੀਗੀ ਅਤੇ ਇੱਕ ਉਹ ਚੱਲਦਾ ਸੀ ਮੱਠੀ ਮੱਠੀ ਹਵਾ ਚੱਲਦੀ। ਜਦੋਂ ਨੇ ਰਾਗ ਲਾਪਿਆ ਨਾ ਅਸੀਂ ਮੈਂ ਲੰਮਾ ਪਿਆ ਸੀਗਾ, ਮੈਂ ਫਟਾਫਟ ਉੱਠ ਕੇ ਨਾ ਕਮੀਜ਼ ਅਤੇ ਧੋਤੀ ਲਾ ਕੇ ਤੁਰ ਪਿਆ, ਮੈਨੂੰ ਕਹਿੰਦੇ ਕਿੱਥੇ ਚੱਲੇ, ਪਿਆਰਾ ਪਦੋਂ ਮੇਰੇ ਨਾਲ ਸੀ।
ਅੱਛਾ ਜੀ।
ਫਿਰ ਦੂਸਰਾ ਗੋਪਾਲ ਸਿੰਘ ਮਹੰਤ, ਦਰਸ਼ਨ ਸਿੰਘ, ਗਿਆਨੀ ਬਲਵੰਤ ਸਿੰਘ ਗੁਰੂ ਕਾ ਕੋਠਾ ਅਤੇ ਮੁੰਡਾ ਸਤਨਾਮ ਅਤੇ ਉੱਥੇ ਅੰਮ੍ਰਿਤਸਰ ਵਿਖੇ ਰਹਿੰਦਾ ਸੀ ਅਤੇ ਰਲਣਾ ਦਾ, ਅਸੀਂ ਸਾਰੇ ਸੀ। ਮੈਂ ਉੱਠ ਕੇ ਤੁਰਿਆ, ਮੈਨੂੰ ਕਹਿੰਦੇ ਕਿੱਥੇ ਤੁਰਿਆ, ਮੈਂ ਕਿਹਾ ਮੈਂ ਦਰਬਾਰ ਚੱਲਿਆ, ਕਹਿੰਦੇ ਕੀ ਗੱਲ, ਮੈਂ ਚੱਲਿਆ, ਮੈਂ ਫਿਰ ਗਿਆ ਸ਼ਾਮ ਕਲਿਆਣ ਗਾਇਆ ਕਮਾਲ ਕਰਦੀ, ਉਹਨੇ 2-3 ਸ਼ਬਦ ਪੜ੍ਹੇ ਬੋਲੇ ਯਾਰ ਕਹਿਰ ਕਰੀ,
ਉਹ ਵਜਾਉਂਦੇ ਵੀ ਦੂਸਰੇ ਤੇ ਵੀ
ਮੈਂ ਇਕੱਲਾ ਹੀ ਬੈਠਾ ਰਿਹਾ ਉੱਥੇ। 2 ਗ੍ਰੰਥੀ ਸੀਗੇ, ਇੱਕ ਮੇਰੇ ਕਾ ਭਾਈ ਸੀ, 3 ਅਤੇ ਉਹ 2-3 ਜਣੇ ਉਹ ਸੀਗੇ, ਅਸੀਂ 6-7 ਬੰਦੇ ਸੀ, 6-7 ਬੰਦੇ ਸੀ, ਪਰ ਇਹਨੇ ਨਜ਼ਾਰਾ ਲਿਆ
ਗੁਜ਼ਰ ਗਏ ਹੁਣ ਤਾਂ ਭਾਈ
ਲਾਲ, ਭਾਈ ਲਾਲ ਗੁਜ਼ਰ ਗਿਆ, ਬੜਾ ਪਹਿਲਾਂ ਗੁਜ਼ਰ ਗਿਆ ਸੀ, ਇਹ ਹੁਣ ਗੁਜ਼ਰ ਗਿਆ ਅਤੇ ਮੈਦਾਨੇ ਦੇ ਕੋਲ ਚੋਂ ਸੀਗੇ
ਭਾਈ ਲਾਲ ਜੀ, ਭਾਈ ਚਾਂਦ ਜੀ,
ਹਾਂ ਭਾਈ ਚਾਂਦ
ਦੋਨੋਂ ਭਾਈ ਉੱਥੇ ਆਉਂਦੇ ਹੁੰਦੇ ਸਾਡੇ ਇੰਗਲੈਂਡ, ਉਹ ਉਹਨਾਂ ਨੇ ਵਧੀਆ ਸਟੇਜਾਂ ਲਾਈ,
ਸਿੱਖਾਂ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ,
ਪ੍ਰਵਾਨ ਨਹੀਂ ਕੀਤਾ, ਗੁਣੀ ਵਰਤਦੇ
ਐਡੇ ਐਡੇ ਦੂਸਰੇ 'ਚ ਫਸ ਗਏ ਰੰਗਾਂ ਵਿੱਚ ਅਤੇ ਦੂਸਰੇ 'ਚ ਨਹੀਂ ਜੀ, ਇਹ ਹਰਿਮੰਦਰ ਸਾਹਿਬ ਕੀਤੇ ਨਹੀਂ ਕਰਦੇ, ਇਹਨਾਂ ਆਪਣੇ ਸਿਰ ਗਿਆ ਮੁਸਲਮਾਨ ਨੇ ਯਾਰ, ਗੁਰੂ ਅਰਜਨ ਦੇਵ ਜੀ ਨੂੰ ਨੀਰ ਖਵਾਉਣ ਗਿਆ ਮੁਸਲਮਾਨ ਨਹੀਂ ਦਿੱਤੇ, ਗੁਰੂ ਗੋਬਿੰਦ ਸਿੰਘ ਨੂੰ ਉਹ 4 ਆਪਣੇ ਬੱਚੇ ਵੀ ਮਰਾ ਲਏ, ਮਰੀਦ ਵੀ ਮਰਾ ਲਏ, ਉਹ ਪੀਰ ਬੁੱਧੂ ਸ਼ਾਹ ਨਹੀਂ ਦਿੱਸੇ, ਗੁਰੂ ਗੋਬਿੰਦ ਸਿੰਘ ਭੀਖ ਵੀ ਸ਼ਾਹ ਨਹੀਂ ਦਿੱਸਿਆ ਵੱਖਰਾ, ਇਹ ਸਾਡਾ ਹੁਣ ਕਹਿੰਦੇ ਸੀ ਤੈਨੂੰ, ਕਹਿੰਦੇ ਤੁਹਾਡੇ ਸ਼੍ਰੀ ਮੰਤਰ ਨੂੰ ਸੱਦਣਾ ਅਕਾਲ ਤਖ਼ਤ, ਮੈਂ ਕੀ ਗੱਲ, ਮੈਂ ਤਾਂ ਕਹਿੰਦਾ ਮੈਂ ਕਿਉਂ, ਕਹਿੰਦਾ ਜੀ ਉੱਥੇ ਚਲੇ ਗਿਆ ਦਿੱਲੀ ਗਿਆ ਉੱਥੇ ਆਰ ਐੱਸ ਐੱਸ ਆਉਣੇ ਤੇ ਮਾਰਾ ਮੰਦਰ ਵਾਲੀ ਗੱਲ ਨਹੀਂ ਉੱਠੀ ਉਹਨਾਂ ਦੀ, ਉੱਥੇ ਤਾਂ ਸੰਤਾਂ ਹੀ ਜਾਣਾ ਸਾਰਿਆਂ ਨੇ, ਆਰ ਐੱਸ ਐੱਸ ਜਿਹੜਾ ਇਹਨੇ ਕਰਾਇਆ ਸੀ ਰਾਜਨਾਥ ਵਗੈਰਾ ਨੇ ਕਰਾਇਆ ਸੀ ਦਸਮ ਪਾਤਸ਼ਾਹ ਦਾ, ਮੈਂ ਕਿਹਾ ਚੰਗਾ ਇਹਨੂੰ ਸੱਦਣਾ, ਕਹਿੰਦੇ ਹਾਂ, ਮੈਂ ਕਿਹਾ ਸੱਦ ਲਓ, ਫਿਰ ਮੈਂ ਕਿਹਾ ਮੇਰੇ ਨਾਲ 2 ਮਿੰਟ ਮੇਰੇ ਸਵਾਲਾਂ ਦਾ ਜਵਾਬ ਦਿਓ ਫਿਰ ਤੁਸੀਂ ਚੱਲ ਜਾਂਗੇ, ਮੈਂ ਕਿਹਾ ਤੂੰ ਇਹਨੂੰ ਉਹਨੂੰ ਸਿੱਖ ਮੰਨਦੇ ਹੋ, ਸੋ ਸਾਹਿਬ ਕਹਿੰਦਾ ਨਹੀਂ, ਮੈਂ ਕਿਹਾ ਜਿਹੜਾ ਸਿੱਖ ਹੀ ਨਹੀਂ ਤੁਹਾਡੀ ਗੱਲ ਕਿਉਂ ਮੰਨੂਗਾ, ਕਹਿੰਦੇ ਸਿੱਖਾਂ ਦਾ ਅੰਗ ਹੈ, ਮੈਂ ਕਿਹਾ ਅੱਖਾਂ ਵੀ ਅੰਗ ਹੈ, ਨੱਕ ਵੀ ਅੰਗ ਹੈ, ਕੰਨ ਵੀ ਅੰਗ ਹੈ, ਪੈਰ ਵੀ ਅੰਗ ਹੈ, ਹੱਥ ਵੀ, ਕਿਹੜਾ ਕੰਮ ਕਿਹਦਾ ਕਰਦੇ ਨੇ, ਉਹ ਜਿਹੜਾ ਅੰਗ ਹੈ ਇਹਨੂੰ ਕੰਮ ਕਰਨ ਦਿਓ, ਫਿਰ ਮੈਂ ਕਿਹਾ ਉਹ ਵਿਦਵਾਨ ਹੈ, ਤੁਸੀਂ ਉਹਨੂੰ ਮੰਜੀ ਸਾਹਿਬ 'ਤੇ ਕਥਾ ਕਿੱਦਾਂ ਟਾਈਮ ਦਿਓ, ਕਹਿੰਦੇ ਨਹੀਂ ਦੇ ਸਕਦੇ, ਹੈਂ, ਮੈਂ ਕਿਹਾ ਅੱਛਾ, ਮੈਂ ਕਿਹਾ ਚਲੋ ਉਹ ਤਾਂ ਗਾਤੀ ਲਾਉਂਦੇ ਆ, ਲੰਗੋਟੀ ਲਾਉਂਦੇ ਆ, ਮੈਂ ਤਾਂ ਬੀਬੀ ਤੁਹਾਡੇ ਨੇੜੇ ਕੱਛਾ ਨੂੰ ਗੁਜ਼ਾਰਾ ਪਾ ਲੂੰਗਾ, ਕਿਰਪਾਨ ਵੀ ਫੜ ਲੂੰਗਾ, ਅੰਮ੍ਰਿਤ ਵੀ ਛਕਿਆ ਹੀ ਆ, ਕੇਸ 'ਚ ਕੰਘਾ ਮੈਂ ਰੱਖਦਾ ਹੀ ਰੱਖਦਾ, ਕੰਘੇਸ ਵੀ ਹੈਗੇ, ਮੈਨੂੰ ਟਾਈਮ ਦਿਓ, ਕਹਿੰਦੇ ਨਹੀਂ, ਮੈਂ ਕੀ ਗੱਲ, ਕਹਿੰਦੇ ਹਾਂ, ਮੈਂ ਕਿਹਾ ਜੇ ਮੈਂ ਨੀਲੀ ਬੰਨ ਲਵਾਂ ਜਾਂ ਪੀਲੀ ਬੰਨ ਲਵਾਂ ਤਾਂ ਫਿਰ ਤਾਂ ਮੈਂ ਸਿੱਖ ਵਾਂ, ਅਤੇ ਜੇ ਮੈਂ ਭਗਵੀ ਬੰਨ ਤਾਂ ਸਿੱਖ ਨਹੀਂ, ਤੁਹਾਡੇ ਜੈਦਾ ਨਾ ਕਦ ਕੀ ਕਥਾ ਵਧੀਆ ਕਰੂੰ ਕਰਾ ਲਾਗਾ, ਕਹਿੰਦਾ ਨਹੀਂ ਤੂੰ ਕਰ ਸਕ, ਤੋ ਸਿੱਖ ਸਾਡੇ ਜਿਹੜੇ ਨਾ ਉਹ ਰੰਗਾਂ 'ਚ ਫਸ ਗਏ, ਲਾਲ ਨੂੰ ਅਤੇ ਭਾਈ ਚਾਂਦ ਨੂੰ ਨਾ ਟਾਈਮ ਦਿੱਤਾ, ਆਏ 2-3 ਵਾਰੀ ਹੋਈ, ਮੈਂ ਪਾਕਿਸਤਾਨ ਵੀ ਸੁਣਿਆ ਉਹਨੂੰ, ਇੱਧਰ ਵੀ ਸੁਣਿਆ,
ਬਹੁਤ
ਸੁੰਦਰ ਆਵਾਜ਼ ਸੀ ਉਹ ਕਹਿੰਦੇ ਸਾਨੂੰ ਉੱਧਰ ਤਾਂ ਸਾਡੀ ਚਲੋ ਸਾਡਾ ਹੀ ਨਹੀਂ ਹੈ ਕੋਈ ਵੀ ਅਸੀਂ ਚਲੇ ਗਏ ਤਾਂ ਇੱਕ ਇੱਥੇ ਸੀਗਾ ਟਾਂਡੇ ਉਹ ਸਿੱਖ ਬਣ ਗਿਆ ਮੁਸਲਮਾਨ ਅਕਬਾਲ ਸੁਣ ਨਾਲ ਰੱਖਿਆ ਸੀ ਮੈਂ ਚੱਲ ਮੈਂ 6 ਫੁੱਟ ਉੱਚਾ ਸੀ ਤਾਂ ਉਹ ਬਾਅਦ ਵਿੱਚ ਨੇ ਕਿਤੇ ਕਵਿਤਾ ਬਣ ਗਿਆ ਕਵਿਤਾ ਦੀਆਂ 8-10 ਹੀ ਸੀ ਚੇਤੇ ਨੂੰ ਤਾਂ ਕਵਿਤਾ ਕਹਿੰਦਾ ਢੰਗ ਸੀ ਉਹਦਾ ਬਹੁਤ ਅਤੇ ਉਹ ਕਹਿੰਦਾ ਸੁਣਾਉਂਦਾ ਸੀ ਵੀ ਜਿਹੜਾ ਕਦਲੀ ਬੰਡ ਦੇ ਵਿੱਚ ਜਿਹੜਾ ਰਬਤ ਹਾਥੀ ਸੀ ਜਿਸ 10,000 ਹਾਥੀ ਦਾ ਬਲ ਸੀਗਾ ਉਹ ਸਮੁੰਦਰ 'ਚ ਗਿਆ ਪਾਣੀ ਪੀਣ ਤਾਂ ਉਹਨੂੰ ਤੰਦਵੇ ਨੇ ਫੜ ਲਿਆ ਕਹਿੰਦਾ ਕਦਲੀ ਬੰਦ ਦਾ ਉਹਨੂੰ ਬੇਨਤੀ ਦੱਸਣ ਕਹਿੰਦਾ 40,000 ਮੀਲ ਲੰਬੀ ਹੈ ਅਤੇ 40,000 ਮੀਲ ਚੌੜੀ ਜੰਗਲ ਦੀ ਚੜਾਈ ਮੈਂ ਪੁੱਛਿਆ ਗਿਆਨੀ ਜੀ ਉਹ ਜੰਗਲ ਹੈ ਕਿੱਥੇ ਕਹਿੰਦੇ ਕੀ ਗੱਲ ਮੈਂ ਕਿਹਾ 14-15,000 ਦੇ ਇੱਥੋਂ ਅਮਰੀਕਾ ਲੰਬ ਦੂਰ ਹੈ ਹਿੰਦੁਸਤਾਨ ਦੀ ਲੰਬਾਈ 2,000 ਮੀਲ ਹੈ ਅਤੇ 1,700 ਮੀਲ ਚੜਾਈ ਹੈ 1,734 3,40,000 ਬਣੀ ਤਾਂ ਉਹ 40,000 ਮੀਲ ਅਤੇ 40,000 ਚੌੜਾ ਮੈਂ ਕਿਹਾ ਉਹ ਕਿੱਥੇ ਹੈ ਕਹਿੰਦਾ ਕਹਿੰਦੇ ਤਾਂ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਪ੍ਰਾਣਾ 'ਚ ਲਿਖ ਦਿੱਤਾ ਤਾਂ ਅਸੀਂ ਉਹਨੂੰ ਦਲੀ 'ਤੇ ਮਲੀ ਨਹੀਂ ਮਾਰਨੀ ਹਾਂ ਕਦਰੀ ਬਣ ਵਿੱਚ ਜੰਗਲ ਰਹਿੰਦਾ ਸੀ ਉਹ ਹਾਥੀ ਰਹਿੰਦਾ ਸੀਗਾ ਔਰ ਉਹ ਹਾਥੀ 'ਚ ਬਲ ਸੀ ਵਿਸ਼ੇਸ਼ ਹਾਥੀ ਬਲ ਸੀ ਉਹਦਾ ਦੱਸਣਾ ਤਾਂ ਇਹ ਹੈ ਵੀ ਹਰ ਜੀ ਓਹਕਾਰ ਨਾ ਭਾਵੇਂ ਬੇਦਕੂਕ ਸੁਣਾ ਕਿੱਡੇ ਬਲ ਵਾਲਾ ਬੰਦਾ ਹੋਵੇ ਕੁਦਰਤ ਕਿਸੇ ਦੇ ਬਲ ਨੂੰ ਨਹੀਂ ਚੰਬਣੀ ਇੰਨੇ ਦਿਨ ਮਲੀਆ ਮੇਟ ਕਰ ਦਿੰਦੇ ਹਾਂ ਹਾਂਜੀ ਹਾਂ ਇੱਥੇ ਕਰ ਦਿਓ ਕਿੱਥੇ ਕਿੱਥੇ ਜਾ ਕੇ ਇੱਥੇ ਛੱਡਦੀ ਹੈ ਚਲੋ ਨੀਤੀ ਸ਼ਾਸਤਰ ਇਹਨਾਂ ਸਾਰੇ